ਗਰੀਬਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਸੈਦਪੁਰ ਜਿਹਨੂੰ ਏਮਨਾਬਾਦ ਨਗਰ ਕਹਿੰਦੇ ਹਨ ਇੱਥੇ ਪਹੁੰਚੇ ਨੇ। ਏਮਨਾਬਾਦ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਇਸ ਨਗਰ ਵਿੱਚ ਸਤਿਗੁਰਾਂ ਦੇ ਪਿਆਰੇ ਸੇਵਕ ਭਾਈ ਲਾਲੋ ਜੀ ਰਹਿੰਦੇ ਹਨ। ਦੋ ਫਕੀਰ ਫਕੀਰੀ ਲਿਬਾਸ ਵਿੱਚ ਉਹ ਵੀ ਸਤਿਗੁਰਾਂ ਦੇ ਕੋਲ ਆ ਬੈਠੇ। ਨਗਰ ਨਿਵਾਸੀਆਂ ਚੋਂ ਕੋਈ ਸੇਵਾ ਕਰਨ ਲਈ ਨਹੀਂ ਪਹੁੰਚਿਆ। ਉਹਨਾਂ ਫਕੀਰਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਨਗਰ ਚ ਜਾ ਕੇ ਕੁਝ ਮੰਗ ਕੇ ਲੈ ਆਈਏ। ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਨਾਲ ਭੇਜਿਆ ਵੀ ਜਾਓ। ਜਦੋਂ ਨਗਰ ਵਿੱਚ ਗਏ ਤੇ ਅੱਗੇ ਜਿਹੜੇ ਪਠਾਨ ਸੀ ਨਗਰ ਵਿੱਚ ਏਮਨਾਬਾਦ ਵਿੱਚ, ਇੰਨੇ ਹੰਕਾਰੀ ਸਨ ਕਿ ਉਹਨਾਂ ਫਕੀਰਾਂ ਦੀ ਪਹਿਲਾਂ ਤਾਂ ਉਹਨਾਂ ਨੇ ਖਿੱਲੀ ਉਡਾਈ, ਮਖੌਲ ਉਡਾਇਆ, ਭਾਈ ਮਰਦਾਨੇ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟਿਆ। ਭਾਈ ਸਾਹਿਬ ਜੀ ਵਾਪਸ ਸਤਿਗੁਰਾਂ ਦੇ ਪਾਸ ਉਹਨਾਂ ਫਕੀਰਾਂ ਸਮੇਤ ਆ ਪਹੁੰਚੇ। ਆ ਕੇ ਏਮਨਾਬਾਦ ਨਗਰ ਦੇ ਲੋਕਾਂ ਦੀ ਕਰਤੂਤ ਸਤਿਗੁਰਾਂ ਨੂੰ ਦੱਸ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਇਸ ਨਗਰ ਚ ਜੋ ਵਰਤਣਾ ਹੈ, ਜਾਣੀ ਜਾਣ ਸਤਿਗੁਰੂ ਜੀ ਜਾਣਦੇ ਹਨ, ਇਸ ਕਰਕੇ ਭਵਿੱਖਤ ਬਚਨ ਉਚਾਰਨ ਕਰ ਰਹੇ ਨੇ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ, ਸਤਿਗੁਰਾਂ ਦੀ ਸਾਖੀ ਸਰਵਣ ਕਰੀਏ। ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ, ਚੋਪਈ ਬੋਰੋ ਦੋ ਸੰਤ ਸੋ ਪੂਛੇ।
ਜਿਹੜੇ ਉਹ ਦੋਵੇਂ ਸੰਤ ਭਾਈ ਮਰਦਾਨਾ ਜੀ ਨਾਲ ਵਾਪਸ ਸਤਿਗੁਰਾਂ ਕੋਲ ਆਏ ਨੇ, ਉਹਨਾਂ ਦੋਨਾਂ ਫਕੀਰਾਂ ਨੂੰ ਦੋਨਾਂ ਸੰਤਾਂ ਨੂੰ ਸਤਿਗੁਰੂ ਜੀ ਪੁੱਛਦੇ ਹਨ
ਕਿਸ ਬਿਦ ਹਟ ਆਏ ਤੁਮ ਛੂਚੇ।
ਪਾਤਸ਼ਾਹ ਨੇ ਪੁੱਛਿਆ ਉਹਨਾਂ ਫਕੀਰਾਂ ਨੂੰ ਕਿ ਸੰਤ ਜੀ, ਤੁਸੀਂ ਨਗਰ ਵਿੱਚ ਕੁਝ ਛਕਣ ਵਾਸਤੇ ਗਏ ਸੀ ਵੀ ਕੁਝ ਮੰਗ ਕੇ ਲਿਆ ਕੇ ਛਕਾਂਗੇ, ਇਹ ਦੱਸੋ ਕਿ ਖਾਲੀ ਹੱਥ ਕਿਵੇਂ ਆ ਗਏ ਤੁਸੀਂ ਵਾਪਸ।
ਸੁਨਤ ਫਕੀਰਨ ਸਰਬ ਬਤਾਈ।
ਸੁਣ ਕੇ ਉਹਨਾਂ ਫਕੀਰਾਂ ਨੇ ਨਗਰ ਏਮਨਾਬਾਦ ਵਿੱਚ ਜੋ ਜੋ ਉਹਨਾਂ ਨਾਲ ਬੀਤਿਆ ਜਾਂ ਭਾਈ ਮਰਦਾਨਾ ਜੀ ਨਾਲ ਜੋ ਬੀਤੀ ਹੈ ਉਹ ਸਾਰਾ ਕੁਝ ਸਤਿਗੁਰੂ ਜੀ ਨੂੰ ਸਰਵਣ ਕਰਾਉ ਕੇ ਕਹਿਣ ਲੱਗੇ।
ਮਰਦਾਨੇ ਕੀ ਚੋਟ ਦਿਖਾਈ।
ਭਾਈ ਮਰਦਾਨਾ ਜੀ ਦੇ ਸਰੀਰ ਤੇ ਕੁਝ ਰਗੜਾਂ ਲੱਗੀਆਂ ਸਨ, ਜ਼ਮੀਨ ਤੇ ਡਿੱਗੇ ਸੀ, ਧੱਕਾ ਮਾਰਿਆ ਸੀ ਪਠਾਣਾ ਨੇ। ਭਾਈ ਸਾਹਿਬ ਜੀ ਦੇ ਸਰੀਰ ਦੀਆਂ ਉਹ ਚੋਟਾਂ ਸਤਿਗੁਰਾਂ ਨੂੰ ਇਹਨਾਂ ਫਕੀਰਾਂ ਨੇ ਵਿਖਾਈਆਂ।
ਪਾਮਰ ਪੁਰਖ ਰਹੇ ਪੁਰ ਮਾਈ।
ਕਹਿਣ ਲੱਗੇ ਮਹਾਰਾਜ ਇਹ ਨਗਰ ਤਾਂ ਬੜਾ ਭ੍ਰਸ਼ਟਿਆ ਹੋਇਆ ਨਗਰ ਹੈ, ਇਸ ਨਗਰ ਦੇ ਵਿੱਚ ਪਾਮਰ ਪੁਰਸ਼, ਪਾਮਰ ਕਹਿੰਦੇ ਨੇ ਪਾਪੀਆਂ ਨੂੰ, ਵਿਸ਼ਈਆਂ ਨੂੰ, ਇਸ ਨਗਰ ਦੇ ਵਿੱਚ ਬਹੁਤ ਜ਼ਿਆਦਾ ਪਾਮਰ ਤੇ ਵਿਸ਼ਈ ਲੋਕ ਵਸਦੇ ਹਨ।
ਹਰ ਸੰਤਨ ਜੈ ਆਦਰ ਨਾਈ।
ਜਿਹੜੇ ਹਰੀ ਦੇ ਸੰਤ ਜਨਾਂ ਦਾ ਰੱਬ ਦੇ ਪਿਆਰਿਆਂ ਦਾ ਕੋਈ ਆਦਰ ਨਹੀਂ ਕਰਦੇ, ਰੱਬ ਦੇ ਪਿਆਰੇ ਸੰਤ ਜਨਾਂ ਦਾ ਕੋਈ ਸਤਿਕਾਰ ਨਹੀਂ ਕਰਦੇ।
ਸੇਵਾ ਕਰਨੀ ਰਹੀ ਸੁਰੀਤੀ।
ਮਹਾਰਾਜ ਜੀ ਇਹਨਾਂ ਨੇ ਸੇਵਾ ਤਾਂ ਕੀ ਕਰਨੀ ਸੀ, ਕਿਸੇ ਆਏ ਗਏ ਮਹਾਂਪੁਰਸ਼ਾਂ ਸਾਧੂਆਂ ਨੂੰ ਜਲ ਪਾਣੀ ਤਾਂ ਕੀ ਪੁੱਛਣਾ ਸੀ।
ਬੇਮੁਖ ਦੀਏ ਦੁਖੀਏ ਬਿਪਰੀਤੀ।
ਇਹਨਾਂ ਨੇ ਬੇਮੁਖ ਹੋ ਕੇ ਰੱਬ ਦੇ ਪਿਆਰਿਆਂ ਤੋਂ ਉਲਟ ਕੰਮ ਕੀਤਾ ਹੈ, ਭਾਈ ਮਰਦਾਨੇ ਨੂੰ ਆਪਣੇ ਦਰ ਗਏ ਤੇ ਧੱਕਾ ਮਾਰ ਕੇ ਸੁੱਟਿਆ ਹੈ, ਇਹਨਾਂ ਨੇ ਮਖੌਲ ਉਡਾਇਆ, ਸਾਧੂਆਂ ਦੀ ਖਿੱਲੀ ਉਡਾਈ ਹੈ। ਇਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸੰਤ ਪੁਰਸ਼ਾਂ ਨਾਲ ਕੀਤੀ ਮਸ਼ਕਰੀ ਕੁੱਲਾਂ ਗਾਲ ਦਿੰਦੀ ਹੈ। ਸੰਤਨ ਸੇਤੀ ਮਸਕਰੀ ਕੁੱਲ ਕੋ ਦੇਵੈ ਗਾਲ। महापुरुषां साधुआं नाल कीतियां होईयां मशकरियां जिहड़ियां हुंदियां ने ਉਹ ਕੁੱਲਾਂ ਦਾ ਘਾਤ ਕਰ ਦਿੰਦੀ ਹੈ, ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ ਹੈ। ਇਹਨਾਂ ਮੂਰਖਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਜਲ ਪਾਣੀ ਪੁੱਛਣਾ, ਭੋਜਨ ਛਕਾਉਣਾ। ਇਹ ਤਾਂ ਕਿਤੇ ਰਿਹਾ, ਇਹਨਾਂ ਨੇ ਉਲਟਾ ਮਸ਼ਕਰੀ ਕੀਤੀ ਹੈ, ਮਖੌਲ ਉਡਾਇਆ। ਭਾਈ ਮਰਦਾਨੇ ਨੂੰ ਤੇ ਸਾਨੂੰ ਧੱਕੇ ਮਾਰੇ ਹਨ।
ਸੁਨਤ ਅਵਗਿਆ ਸੰਤਨ ਕੇਰੀ।
ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਪਿਆਰਿਆਂ ਨੂੰ ਆਪਣੇ ਤੋਂ ਵੱਧ ਪ੍ਰੇਮ ਕਰਦੇ ਹਨ। ਸਤਿਗੁਰੂ ਜੀ ਆਪਣੇ ਪਿਆਰਿਆਂ ਤੋਂ ਵੱਧ ਕਿਸੇ ਨਾਲ ਸਨੇਹ ਨਹੀਂ ਕਰਦੇ। ਏਦਾਂ ਕਹਿ ਸਕਦੇ ਕਿ ਜਿਵੇਂ ਮਾਂ ਆਪਣੇ ਪੁੱਤ ਨਾਲ ਪਿਆਰ ਕਰਦੀ ਹੈ ਨਾ, ਇਉਂ ਸਤਿਗੁਰੂ ਜੀ ਆਪਣੇ ਪਿਆਰਿਆਂ ਸੇਵਕਾਂ ਨਾਲ, ਰੱਬ ਦੇ ਸੰਤਾਂ ਨਾਲ ਪ੍ਰੇਮ ਕਰਦੇ ਹਨ। ਸਤਿਗੁਰੂ ਜੀ ਨੇ ਸੁਣਿਆ ਕਿ ਨਗਰ ਨਿਵਾਸੀਆਂ ਨੇ ਸੰਤਾਂ ਦੀ ਅਵੱਗਿਆ ਕੀਤੀ ਹੈ, ਇਹਨਾਂ ਦਾ ਅਨਾਦਰ ਕੀਤਾ, ਸਾਡੇ ਸੇਵਕ ਭਾਈ ਮਰਦਾਨੇ ਨੂੰ ਧੱਕੇ ਮਾਰੇ ਨੇ। ਮੇਰੇ ਸਤਿਗੁਰਾਂ ਨੂੰ ਕੁਰਾਈਆ ਕਹਿੰਦੇ ਸਨ ਕਈ ਲੋਕ, ਪਰ ਕਦੇ ਸਤਿਗੁਰੂ ਜੀ ਨੇ ਰੋਸ ਪ੍ਰਗਟ ਨਹੀਂ ਕੀਤਾ। ਪਰ ਜਦੋਂ ਸਤਿਗੁਰਾਂ ਦੇ ਸੇਵਕ ਭਾਈ ਮਰਦਾਨੇ ਨੂੰ ਧੱਕੇ ਵੱਜੇ, ਉਹਨਾਂ ਫਕੀਰਾਂ ਤੇ ਸੰਤਾਂ ਨੂੰ ਧੱਕੇ ਵੱਜੇ, ਤੋ ਸਤਿਗੁਰਾਂ ਦੇ ਮਨ ਵਿੱਚ ਰੋਸ ਆਇਆ ਇਹਨਾਂ ਲੋਕਾਂ ਪ੍ਰਤੀ। ਹਾਂਜੀ,
ਰਿਸ਼ੀ ਉਪਜੀ ਮਨ ਮਾਹੀ ਕਨੇਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਲੋਕਾਂ ਦਾ ਮਾੜਾ ਸਮਾਂ ਨੇੜੇ ਆ ਗਿਆ। ਜਦੋਂ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਉਦੋਂ ਦੁਨੀਆਂ ਦੇ ਲੋਕ ਰੱਬ ਦੇ ਪਿਆਰਿਆਂ ਸੰਤਾਂ ਦੀ ਅਵੱਗਿਆ ਕਰਨ ਲੱਗ ਪੈਂਦੇ ਹਨ। ਦੁਨੀਆਂ ਦੇ ਅੰਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਜਦੋਂ ਇਸ ਦੁਨੀਆਂ ਦਾ ਅੰਤ ਹੋਣ ਲੱਗਦਾ ਹੈ, ਉਸ ਤੋਂ ਪਹਿਲਾਂ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸੰਤਾਂ ਦੀ ਅਵੱਗਿਆ ਇਹ ਦੁਨੀਆ ਕਰਨ ਲੱਗ ਪੈਂਦੀ ਹੈ। ਪਾਤਸ਼ਾਹ ਨੇ ਵੇਖ ਲਿਆ ਕੇਵਨਾਬਾਦ ਨਗਰ ਦਾ ਅੰਤ ਨੇੜੇ ਆ ਗਿਆ ਹੈ।
ਤੈ ਚਿੰਨ ਲਾਲੋ ਸਨਮੁਖ ਬੈਸਾ।
ਭਾਈ ਸਾਹਿਬ, ਭਾਈ ਲਾਲੋ ਜੀ ਜੋ ਸਤਿਗੁਰਾਂ ਦੇ ਸੇਵਕ ਨੇ, ਇਸੇ ਨਗਰ ਦੇ ਰਹਿਣ ਵਾਲੇ ਸਨ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠੇ ਸਨ।
ਤੈ ਸੋ ਕਹਿਓ ਸ਼ਬਦ ਮੁਖ ਐਸਾ।
ਭਾਈ ਲਾਲੋ ਨੂੰ ਸੰਬੋਧਨ ਕਰਕੇ ਇਸ ਨਗਰ ਵਿਚ ਜੋ ਹੋਣਾ, ਇਸ ਨਗਰ ਵਿਚ ਜੋ ਬੀਤਣਾ, ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਭਾਈ ਲਾਲੋ ਨੂੰ ਸੰਬੋਧਨ ਕਰਦਿਆਂ ਸ਼ਬਦ ਉਚਾਰਨ ਕੀਤਾ, ਜੋ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਹੈ।
ਜੈ ਤੇ ਦੁਸ਼ਟ ਪਠਾਨ ਕੁਚਾਲੇ।
ਜਿਸ ਤੇ ਦੁਸ਼ਟਾਂ ਪਠਾਣਾ ਦੀ ਜਿਹੜੀ ਕੁਚਾਲੀ, ਮਾੜਾ ਚਾਲ ਚੱਲਣ ਸੀ ਨਾ ਪਠਾਣਾ ਦਾ, ਕਿਉਂਕਿ ਮੁਗਲਾਂ ਦਾ ਰਾਜ ਨਹੀਂ ਸੀ ਹੋਇਆ ਹਾਲੇ, ਪਠਾਣਾ ਦਾ ਰਾਜ ਸੀ ਹਿੰਦੁਸਤਾਨ ਚ। ਇਹ ਪਠਾਨ ਕਿਵੇਂ ਕੁਝ ਕਰਮ ਕਰ ਰਹੇ ਹਨ, ਉਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਦੱਸੇ ਹਨ।
ਮਾਰੇ ਪਾਈ ਕੈ ਕਸ਼ਟ ਵਿਸਾਲੀ।
ਕਿਵੇਂ ਨਾ ਪਠਾਣਾ ਦੀ ਮੌਤ ਆਉਣ ਵਾਲੀ ਹੈ, ਕਿਵੇਂ ਭਾਰੀ ਕਸ਼ਟ ਸਹਾਰ ਕੇ ਨਾ ਪਠਾਣਾ ਨੇ ਮਰਨਾ ਹੈ।
ਤਿਨ ਕੀ ਸਫਾ ਉਠਾਵਨ ਏਤੂ।
ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ, ਇਹ ਮਲੇਛਾਂ ਦੀ ਸਫਾ ਸੀ ਨਾ, ਤੇ ਮਲੇਛਾਂ ਦੀ ਸਫਾ ਉਠਾਉਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਬੋਲੇ ਬਚ ਬੇਦੀ ਕੁਲ ਕੇਤੂ।
ਬੇਦੀਆਂ ਦੀ ਕੁਲ ਦੇ ਕੇਤੂ ਗੁਰੂ ਨਾਨਕ ਸਾਹਿਬ ਜੀ ਬੋਲੇ, ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ। ਉੱਠ ਗਈ ਸਫਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨਿਹਕ ਲੰਕੇ ਅਵਤਾਰ। ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ ਬੇਦੀਆਂ ਦੀ ਕੁਲ ਦੇ ਕੇਤੂ, ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਰਾਗ ਤਿਲੰਗ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ।
ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ।
ਇਸ ਬਾਣੀ ਨੂੰ ਬਾਬਰ ਬਾਣੀ ਕਹਿੰਦੇ ਹਨ। ਕੁਝ ਸ਼ਬਦ ਮਹਾਰਾਜ ਜੀ ਨੇ ਹੋਰ ਵੀ ਉਚਾਰੇ ਨੇ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਅੱਗੇ ਜਾ ਕੇ ਉਹ ਸ਼ਬਦ ਆਉਣਗੇ। ਪਾਤਸ਼ਾਹ ਨੇ ਬਾਬਰ ਦੀ ਜਿਹੜੀ ਆਮਦ ਹੋਣੀ ਹੈ ਹਿੰਦੁਸਤਾਨ ਵਿੱਚ, ਬਾਬਰ ਦਾ ਹਮਲਾ ਹੋਣਾ, ਉਹਦੇ ਬਾਰੇ ਪਾਤਸ਼ਾਹ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ, ਵੇ ਲਾਲੋ, ਜਿਵੇਂ ਮੈਨੂੰ ਮੇਰੇ ਖਸਮ ਦੀ ਬਾਣੀ ਉਤਰਦੀ ਆ, ਰਾਗ ਤਿਲੰਗ ਵਿੱਚ ਇਹ ਸ਼ਬਦ ਉਚਾਰਿਆ ਗੁਰੂ ਨਾਨਕ ਸਾਹਿਬ ਨੇ, ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਖਸਮ ਦੀ ਬਾਣੀ ਮੇਰੇ ਕੋਲ ਉਤਰਦੀ ਹੈ, ਮੈਂ ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ, ਉਸੇ ਤਰ੍ਹਾਂ ਦਾ ਗਿਆਨ ਮੈਂ ਆਪਣੀ ਰਸਨਾ ਤੋਂ ਕਥਨ ਕਰਕੇ ਸੁਣਾਉਂਦਾ ਹਾਂ, ਜਿਵੇਂ ਮੇਰੇ ਹਿਰਦੇ ਵਿੱਚ ਮੇਰੇ ਖਸਮ ਦੇ ਘਰੋਂ ਉਤਰ ਰਿਹਾ। ਆਉਣ ਵਾਲੇ ਸਮੇਂ ਚ ਜੋ ਵਰਤਾਰਾ ਵਰਤਣਾ ਉਹ ਤੈਨੂੰ ਦੱਸਦੇ ਹਾਂ।
ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ।
ਮਹਾਰਾਜ ਜੀ ਨੇ ਵਿਆਹ ਦਾ ਅਲੰਕਾਰ ਬੰਨਿਆ ਕਿ ਹਿੰਦੁਸਤਾਨ ਰੂਪੀ ਵਹੁਟੀ ਨੂੰ ਵਿਆਹਣ ਵਾਸਤੇ ਜੰਜ ਲੈ ਕੇ ਆਉਣੀ ਹੈ। ਜੰਜ ਦੇ ਨਾਲ ਕੇਸਰ ਤੇ ਕੁੰਕਮ ਦਾ ਚੰਦਨ ਦਾ ਚਰਚਣ ਹੁੰਦਾ ਹੈ। ਇੱਥੇ ਕਿਹੜਾ ਚਰਚਣ ਹੋਣਾ, ਕਿਵੇਂ ਸ਼ਾਦੀ ਹੋਣੀ ਹੈ। ਔਰ ਅਕਸਰ ਵਿਆਹ ਸ਼ਾਦੀਆਂ ਵਿੱਚ ਬ੍ਰਾਹਮਣ ਜਾਂ ਕਾਜੀ ਜਿਹੜੇ ਨੇ ਉਹ ਵਿਆਹ ਪੜ੍ਹਦੇ ਹੁੰਦੇ ਹੈ। ਇੱਥੇ ਹਿੰਦੁਸਤਾਨ ਰੂਪੀ ਇਸ ਬਹੁ ਨੂੰ ਵਿਆਹਣ ਵਾਸਤੇ ਜਿਹੜੇ ਪਾਪੀਆਂ ਨੇ ਜੰਜ ਲੈ ਕੇ ਆਉਣਾ ਹੈ, ਉਦੋਂ ਕਿਹੜੇ ਵਿਆਹ ਕੌਣ ਪੜਨਗੇ, ਉਹ ਸਾਰਾ ਅਲੰਕਾਰ ਮਹਾਰਾਜ ਜੀ ਨੇ ਇਸ ਸ਼ਬਦ ਚ ਬੰਨਿਆ। ਮਹਾਰਾਜ ਜੀ ਕਹਿੰਦੇ ਪਾਪ ਦੀ ਜੰਜ ਲੈ ਕੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਕਾਬਲ ਤੋਂ ਭੱਜ ਕੇ ਆਵੇਗਾ ਦੌੜ ਕੇ, ਯਾਨੀ ਕਿ ਬਾਬਰ ਆਵੇਗਾ ਪਾਪੀਆਂ ਦੀ ਜੰਜ ਲੈ ਕੇ ਇਹਨਾਂ ਨੂੰ ਵਿਆਹਣ ਵਾਸਤੇ, ਹਿੰਦੁਸਤਾਨ ਰੂਪੀ ਬਹੂ ਨੂੰ ਵਿਆਹਣ ਵਾਸਤੇ, ਵਰਨ ਵਾਸਤੇ ਪਾਪ ਦੀ ਜੰਜ ਲੈ ਕੇ ਬਾਬਰ ਚੜ ਕੇ ਆਵੇਗਾ। ਜੋਰੀ ਮੰਗਾ ਦਾਨ ਵੇ ਲਾਲੋ, ਹਿੰਦੁਸਤਾਨ ਦੇ ਕੋਲੋਂ ਜੋਰੂਆਂ ਦਾ ਇਸਤਰੀਆਂ ਦਾ ਦਾਨ ਮੰਗੇਗਾ ਲਾਲੋ, ਯਾਨੀ ਕਿ ਨਾ ਪਠਾਣਾ ਦੀਆਂ ਘਰਵਾਲੀਆਂ, ਸਜਦਾਂ ਦੀਆਂ ਘਰਵਾਲੀਆਂ, ਸਜਦਾਣੀਆਂ ਨੂੰ ਜਬਰੀ ਉਹਨਾਂ ਦੇ ਜਿਹੜੇ ਪਠਾਣ ਨੇ ਉਹ ਵਰਨਗੇ ਲੈ ਕੇ ਜਾਣਗੇ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਆਪਣੇ ਜ਼ੋਰ ਨਾਲ ਹਿੰਦੁਸਤਾਨ ਦਾ ਉਹ ਦਾਨ ਮੰਗੇਗਾ ਵੀ ਇਹ ਰਾਜ ਮੈਂ ਲੈਣਾ, ਇਹ ਵੀ ਅਰਥ ਕੀਤਾ ਜਾਂਦਾ ਹੈ।
ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ।
ਵੇ ਲਾਲੋ, ਜਦੋਂ ਬਾਬਰ ਆਵੇਗਾ ਪਾਪ ਦੀ ਜੰਜ ਲੈ ਕੇ, ਜੋਰੀਆਂ ਦਾ ਜੋਰੂਆਂ ਦਾ ਦਾਨ ਮੰਗਣਗੇ ਉਹ ਪਾਪੀ ਮਲੇਛ, ਤਾਂ ਉਸ ਵੇਲੇ ਸ਼ਰਮ ਤੇ ਧਰਮ ਦੋਵੇਂ ਛੱਪ ਖਲੋਣਗੇ। ਕੂੜ ਤੇ ਝੂਠ ਇਹ ਸੰਸਾਰ ਦੇ ਵਿੱਚ ਪ੍ਰਧਾਨ ਹੋ ਕੇ ਲਾਲੋ ਫਿਰੇਗਾ।
ਕਾਜੀਆਂ ਬਾਹਮਣਾਂ ਕੀ ਗੱਲ ਥੱਕੀ,
ਆਮ ਕਰਕੇ ਵਿਆਹ ਮੁਸਲਮਾਨਾਂ ਦੇ ਹੋਣ ਤਾਂ ਕਾਜੀ ਪੜ੍ਹਦੇ ਨੇ ਨਿਕਾਹ, ਹਿੰਦੂਆਂ ਦੇ ਵਿਆਹ ਹੋਣ ਤਾਂ ਬ੍ਰਾਹਮਣ ਆਦਿਕ ਪੜ੍ਹਦੇ ਨੇ, ਪਰ ਕਹਿੰਦੇ ਇੱਥੇ ਜਿਹੜੀਆਂ ਸ਼ਾਦੀਆਂ ਹੋਣੀਆਂ ਨੇ ਲਾਲੋ, ਨਾ ਕਿਸੇ ਕਾਜੀ ਨੇ ਆ ਕੇ ਨਿਕਾਹ ਪੜ੍ਹਨਾ, ਨਾ ਕਿਸੇ ਬਾਹਮਣ ਨੇ ਆ ਕੇ ਇੱਥੇ ਵਿਆਹ ਪੜ੍ਹਨਾ ਹੈ।
ਅਗਦ ਪੜੇ ਸੈਤਾਨ ਵੇ ਲਾਲੋ।
ਉਦੋਂ ਤਾਂ ਅਗਦ ਜਿਹੜੇ ਨੇ ਸ਼ਾਸਤਰ ਨੇ ਉਹ ਸ਼ੈਤਾਨ, ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ ਉਹਨਾਂ ਨੇ ਆ ਕੇ ਅਗਦ ਪੜ੍ਹਨੇ ਨੇ। ਕਾਮੀਆਂ ਨੇ ਜਬਰੀ ਲੋਕਾਂ ਦੀਆਂ ਇਸਤਰੀਆਂ ਨੂੰ ਪਕੜ ਲੈਣਾ ਹੈ, ਇਸ ਪ੍ਰਕਾਰ ਨਾਲ ਇਹ ਸ਼ੈਤਾਨੀ ਬਿਰਤੀ ਧਾਰਨ ਕਰਕੇ ਫਿਰਨਗੇ।
ਮੁਸਲਮਾਨੀਆਂ ਪੜੇ ਕਤੇਬਾ,
ਔਰ ਮੁਸਲਮਾਨਣੀਆਂ ਜਿਹੜੀਆਂ ਹੁਣ ਇਸ ਵਕਤ ਲੁਕ ਕੇ ਹਰਮਾਂ ਦੇ ਵਿੱਚ ਕਿਤਾਬਾਂ ਪੜ੍ਹਦੀਆਂ ਹਨ।
ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ।
ਜਦੋਂ ਇਹਨਾਂ ਤੇ ਕਸ਼ਟ ਆਉਣਾ ਇਹਨਾਂ ਪਠਾਨਾਂ ਦੇ ਉੱਤੇ, ਤੇ ਉਸ ਕਸ਼ਟ ਦੇ ਵਿੱਚ ਯਾ ਖੁਦਾ ਕਰਨਗੀਆਂ, ਪਰ ਕਿਸੇ ਨੇ ਇਹਨਾਂ ਦੀ ਪੁਕਾਰ ਨਹੀਂ ਸੁਣਨੀ ਜੋ ਹਾਲਾਤ ਇਹਨਾਂ ਦੇ ਹੋਣੇ ਹਨ।
ਜਾਤ ਸਨਾਤੀ ਹੋਰ ਇੰਦਵਾਣੀਆਂ,
ਜਿਹੜੀਆਂ ਚੰਗੀ ਜਾਤੀ ਦੀਆਂ ਜਾਂ ਨੀਚ ਜਾਤੀ ਦੀਆਂ, ਉਹਨਾਂ ਪਠਾਨਾਂ ਤੋਂ ਇਲਾਵਾ ਜਿਹੜੀਆਂ ਇਸ ਨਗਰ ਚ ਹਿੰਦਵਾਣੀਆਂ, ਹਿੰਦੂ ਇਸਤਰੀਆਂ ਵੀ ਰਹਿੰਦੀਆਂ ਹਨ।
ਇਹ ਪੀਲੇ ਕਹਿਲਾਏ ਵੇ ਲਾਲੋ।
ਲਾਲੋ, ਉਹਨਾਂ ਨੇ ਕੁਝ ਨੀ ਵੇਖਣਾ, ਉੱਚੀ ਨੀਵੀ ਜਾਤ ਨੀ ਵੇਖਣੀ, ਇਹ ਨੀ ਵੇਖਣਾ ਹਿੰਦੂ ਹੈ ਮੁਸਲਮਾਨ ਹੈ, ਉਹਨਾਂ ਸਾਰੀਆਂ ਔਰਤਾਂ ਦੇ ਉੱਤੇ ਉਹਨਾਂ ਦਾ ਧੱਕਾ ਚੱਲਣਾ ਹੈ, ਉਹਨਾਂ ਮੁਗਲਾਂ ਨੇ ਆ ਕਰਕੇ ਹਮਲਾ ਕਰਨਾ, ਇਹਨਾਂ ਤੇ ਕਸ਼ਟ ਆਉਣਾ ਹੈ।
ਖੂਨ ਕੇ ਸੋਹਲੇ ਗਾਵੀਏ ਨਾਨਕ,
ਵਿਆਹ ਦੇ ਵਿੱਚ ਸੋਹਲੇ ਗਾਏ ਜਾਂਦੇ ਆ, ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ। ਭਾਈ ਲਾਲੋ, ਇਹੋ ਜਿਹਾ ਵਿਆਹ ਹੋਵੇਗਾ ਇੱਥੇ ਕਿ ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ, ਘਰ ਘਰ ਵਿੱਚ ਖੂਨ ਡੁੱਲਿਆ ਹੋਵੇਗਾ ਔਰ ਉਹਨਾਂ ਘਰਾਂ ਵਿੱਚ ਬੈਠੀਆਂ ਇਸਤਰੀਆਂ ਸੋਹਲੇ ਗਾਉਣਗੀਆਂ, ਯਾਨੀ ਕਿ ਵੈਣ ਪਾਉਣਗੀਆਂ ਤੇ ਪਿੱਟਣਗੀਆਂ ਦੁਹੱਥੜੇ ਮਾਰ ਮਾਰ ਕੇ।
ਰੱਤ ਕਾ ਕੁੰਗੂ ਪਾਏ ਵੇ ਲਾਲੋ।
ਜਿਵੇਂ ਵਿਆਹ ਤੇ ਕੁੰਗੂ ਚਰਚਿਆ ਜਾਂਦਾ, ਇੱਥੇ ਰੱਤ ਦੇ ਖੂਨ ਦੇ ਛਿੱਟੇ ਹੋਣਗੇ ਸਾਰੀਆਂ ਕੰਧਾਂ ਤੇ। ਏਮਨਾਬਾਦ ਨਗਰ ਦੀ ਕੋਈ ਗਲੀ ਕੋਈ ਕੂਚਾ ਕੋਈ ਘਰ ਕੋਈ ਦੀਵਾਰ ਖਾਲੀ ਨਾ ਰਹੇਗੀ ਜਿਹਦੇ ਤੇ ਖੂਨ ਦੀਆਂ ਰੱਤ ਦੀਆਂ ਛਿੱਟਾਂ ਨਾ ਪਈਆਂ ਹੋਣਗੀਆਂ ਘਰ ਘਰ ਦੇ ਰੱਤ ਦਾ ਕੁੰਗੂ ਖਿਲ ਰਿਹਾ ਹੋਵੇਗਾ
ਜੋ ਪਈ ਇਸ ਕੋ ਕਰੋ ਅਰਥ ਬਖਾਨ
ਸਤਿਗੁਰੂ ਜੀ ਹੁਣ ਇਸ ਸ਼ਬਦ ਦਾ ਅਰਥ ਬਿਆਨ ਕਰਕੇ ਸੁਣਾਉਂਦੇ ਨੇ ਸੁਣੋ ਜੀ
ਸੁਣੀਏ ਸ਼੍ਰੋਤਾ ਦੇ ਕਰ ਕਾਨ
ਇਹ ਗੁਰੂ ਕੀ ਕਥਾ ਸੁਣਨ ਵਾਲਿਓ ਸਰੋਤਾ ਜਨੋ ਸਤਿਗੁਰੂ ਜੀ ਦੇ ਇਸ ਉਚਾਰਨ ਕੀਤੇ ਗਏ ਪਾਵਨ ਸ਼ਬਦ ਦੇ ਅਰਥ ਤੇ ਵਿਆਖਿਆ ਆਪ ਜੀ ਧਿਆਨ ਨਾਲ ਸੁਣੋ
ਲਾਲੋ ਸੋ ਗੁਰ ਗਿਰਾ ਅਲਾਈ
ਇਹ ਸਾਰਾ ਸ਼ਬਦ ਭਾਈ ਲਾਲੋ ਨੂੰ ਸੰਬੋਧਨ ਕਰਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਹੈ
ਐਸੇ ਨੇ ਮਨ ਮੈਂ ਤੂੰ ਲਿਆਏ
ਮਹਾਰਾਜ ਜੀ ਕਹਿੰਦੇ ਭਾਈ ਲਾਲੋ ਇਸ ਤਰ੍ਹਾਂ ਆਪਣੇ ਮਨ ਵਿਚ ਨਾ ਲਿਆਵੀ
ਸਰਾਪ ਦੇ ਤੋਸ ਮਨ ਕੀਨੋ
ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਇਹ ਸਰਾਪ ਦੇ ਰਹੇ ਹੋ ਨਗਰ ਨੂੰ ਕੀ ਇਹ ਸੇਵਨਾਬਾਦ ਨਗਰ ਪ੍ਰਤੀ ਰੋਸ ਕਰਕੇ ਆਪ ਜੀ ਸਰਾਪ ਦੇ ਰਹੇ ਹੋ
ਸਾਹਿਬ ਕੀ ਆਇ ਸਈ ਚੀਨੋ
ਮਹਾਰਾਜ ਜੀ ਕਹਿੰਦੇ ਨਾ ਲਾਲੋ ਇਹ ਸਰਾਪ ਨਹੀਂ ਇਹ ਅਕਾਲ ਪੁਰਖ ਦੀ ਆਗਿਆ ਹੈ ਜੋ ਵਰਤਣੀ ਆ ਉਹ ਅਸੀਂ ਸਰਵਣ ਕਰਾਈ ਹੈ ਇਹ ਪਰਮੇਸ਼ਰ ਦਾ ਹੁਕਮ ਹੈ ਅਮੋੜ ਜਿਹਨੂੰ ਕੋਈ ਨਹੀਂ ਮੋੜ ਸਕਦਾ ਜਿਹੜਾ ਹੁਕਮ ਨਿਰੰਕਾਰ ਦਾ ਵਰਤਣਾ ਇਸ ਨਗਰ ਏਮਨਾਬਾਦ ਵਾਸਤੇ ਅਸੀਂ ਉਹ ਸਰਵਣ ਕਰਾਇਆ ਹੈ ਅਕਾਲ ਪੁਰਖ ਦੀ ਆਇਸ ਹੈ ਪਰਮੇਸ਼ਰ ਦੀ ਆਗਿਆ ਹੈ
ਜਿਉਂ ਵਾਹਿਗੁਰੂ ਕਰਤ ਰਜਾਈ
ਮਹਾਰਾਜ ਜੀ ਕਹਿੰਦੇ ਜਿਵੇਂ ਪਰਮੇਸ਼ਰ ਰਜਾ ਕਰਦਾ ਹੈ ਅਕਾਲ ਪੁਰਖ ਜੀ ਜਿਵੇਂ ਹੁਕਮ ਫੁਰਮਾਉਂਦੇ ਹਨ
ਐਸੇ ਹੀ ਮੈਂ ਕੈਤ ਬਣਾਈ
ਜਿਵੇਂ ਪਰਮੇਸ਼ਰ ਦੇ ਘਰੋਂ ਹੁਕਮ ਵਰਤਦਾ ਤਿਵੇਂ ਮੈਂ ਰਸਨਾ ਤੋਂ ਉਚਾਰਦਾ ਹਾਂ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਆਪ ਨਹੀਂ ਪਿਆ ਬੋਲਦਾ ਭਾਈ ਲਾਲੋ ਜਿਵੇਂ ਨਿਰੰਕਾਰ ਦੇ ਘਰ ਵਿੱਚੋਂ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਉਹਦੇ ਹੁਕਮ ਦੇ ਵਿੱਚ ਬੋਲ ਰਿਹਾ ਉਹਦੀ ਆਗਿਆ ਦੇ ਵਿੱਚ ਬੋਲ ਰਿਹਾ ਹਾਂ
ਲੋਕਨ ਇਹਾਂ ਪਾਪ ਜੋ ਕੀਨ
ਏਮਨਾਬਾਦ ਨਗਰ ਵਿੱਚ ਇਹਨਾਂ ਲੋਕਾਂ ਨੇ ਜਿਹੜਾ ਪਾਪ ਕੀਤਾ ਜਾਂ ਜਿਹੜੇ ਪਾਪ ਪਹਿਲਾਂ ਕੀਤੇ ਨੇ ਜਾਂ ਹੁਣ ਕਰ ਰਹੇ ਨੇ ਸਾਡੇ ਸੇਵਕ ਭਾਈ ਮਰਦਾਨੇ ਨੂੰ ਇਹਨਾਂ ਧੱਕੇ ਮਾਰੇ ਹਨ ਆ ਮਹਾਂਪੁਰਸ਼ਾਂ ਫਕੀਰਾਂ ਦੀ ਖਿੱਲੀ ਉਡਾਈ ਹੈ ਪਹਿਲਾਂ ਵੀ ਇਹਨਾਂ ਪਾਪੀਆਂ ਨੇ ਗਰਕ ਜਾਣ ਵਾਲੇ ਪਾਪ ਕੀਤੇ ਨੇ ਇਹ ਸੇਵਨਾਬਾਦ ਨਗਰ ਦੇ ਲੋਕਾਂ ਨੇ ਜਿਹੜੇ ਪਾਪ ਕੀਤੇ ਹਨ
ਸੋ ਕਾਬਲ ਮੈਂ ਤਨ ਧਰ ਲੀ
ਇਹਨਾਂ ਦੇ ਪਾਪਾਂ ਦੇ ਫਲ ਨੇ ਕਾਬਲ ਵਿੱਚ ਸਰੀਰ ਧਾਰਨ ਕਰ ਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਾਪ ਇਹਨਾਂ ਨੇ ਇੱਥੇ ਕੀਤੇ ਨੇ ਤੇ ਇਹਨਾਂ ਦੇ ਪਾਪਾਂ ਦਾ ਜਿਹੜਾ ਫਲ ਹੈ ਨਾ ਉਹ ਕਾਬਲ ਵਿੱਚ ਜੰਮ ਪਿਆ ਯਾਨੀ ਕਿ ਬਾਬਰ ਬਾਬਰ ਨੇ ਪੰਜ ਹਮਲੇ ਕੀਤੇ ਸਨ ਹਿੰਦੁਸਤਾਨ ਤੇ ਕਾਮਯਾਬ ਨਹੀਂ ਹੋਇਆ ਪਰ ਗੁਰੂ ਬਾਬੇ ਦੀ ਸ਼ਰਨ ਵਿੱਚ ਆਇਆ ਤੇ ਹਿੰਦੁਸਤਾਨ ਤੇ ਕਾਬਜ ਹੋ ਗਿਆ ਕਹਿਣ ਲੱਗੇ ਕਿ ਇਹਨਾਂ ਦੇ ਕੀਤੇ ਪਾਪ ਕਰਮਾਂ ਦਾ ਫਲ ਜੋ ਇਹਨਾਂ ਨੂੰ ਪ੍ਰਾਪਤ ਹੋਣਾ ਹੈ ਉਹਨੇ ਕਾਬਲ ਦੇ ਵਿੱਚ ਜਨਮ ਲੈ ਲਿਆ ਹੈ
ਅੱਗ ਕੋ ਫਲ ਦੁੱਖ ਦੇ ਕਨੇਰਾ
ਇਹਨਾਂ ਦੇ ਕੀਤੇ ਹੋਏ ਪਾਪ ਦਾ ਫਲ ਉਹ ਦੇਵੇਗਾ ਕਿ ਬਹੁਤਾ ਕਰਕੇ ਜਿਹੜੇ ਪਾਪ ਇਹਨਾਂ ਨੇ ਕੀਤੇ ਨੇ ਇਹਨਾਂ ਦੇ ਪਾਪਾਂ ਦਾ ਫਲ ਉਹ ਆ ਕੇ ਦੇਵੇਗਾ
ਬਿਨ ਦੀਨੇ ਨੇ ਹੋਏ ਨਿਬੇਰਾ
ਜਦੋਂ ਤੱਕ ਇਹਨਾਂ ਨੂੰ ਆਪਣੀ ਕੀਤੀ ਦਾ ਫਲ ਨਹੀਂ ਮਿਲਣਾ ਉਦੋਂ ਤੱਕ ਨਿਬੇੜਾ ਨਹੀਂ ਹੋਣਾ ਨਿਬੇੜਾ ਹੋਣਾ ਹੀ ਉਦੋਂ ਹੈ ਜਦੋਂ ਆ ਕੇ ਇਹਨਾਂ ਦੀ ਕੀਤੀ ਦਾ ਇਹਨਾਂ ਨੂੰ ਫਲ ਭੁਗਤਾਵੇਗਾ
ਦੋਹਰਾ ਮੁਗਲ ਰੂਪ ਤਰਿਆਵਈ ਮੰਗੇ ਬਲ ਸੋ ਦਾਨ
ਮਹਾਰਾਜ ਜੀ ਕਹਿੰਦੇ ਹੋ ਮੁਗਲ ਆਉਣਗੇ ਰੂਪ ਧਾਰਨ ਕਰਕੇ ਲਾੜੇ ਬਣ ਕੇ ਔਰ ਹਿੰਦੁਸਤਾਨ ਵਿੱਚ ਆ ਕੇ ਜਬਰੀ ਇਹਨਾਂ ਕੋਲੋਂ ਜੋਰੂਆਂ ਦਾ ਦਾਨ ਮੰਗਣਗੇ
ਸਰਮ ਧਰਮ ਕਲ ਕਾਲ ਮੈਂ ਭਾਈ ਸਰਬ ਕੀ ਹਾਨ
ਭਾਈ ਲਾਲੋ ਇਸ ਕਲੀ ਕਾਲ ਦੇ ਸਮੇਂ ਚ ਨਾ ਲੋਕਾਂ ਚ ਸ਼ਰਮ ਰਹੀ ਹੈ ਨਾ ਧਰਮ ਰਿਹਾ ਹੈ ਸ਼ਰਮ ਤੇ ਧਰਮ ਦੋਵੇਂ ਛੱਪ ਗਏ ਨੇ ਔਰ ਇਹ ਲੋਕ ਨਿਡਰ ਹੋ ਗਏ ਨੇ ਨਿਸ਼ਰਮ ਹੋ ਗਏ ਨੇ ਨਚੱਕ ਹੋ ਗਏ ਨੇ
ਜੋ ਪਈ ਮੰਤਰੀ ਫਿਰੇ ਕੂਰੇ ਅਬੋਈ
ਔਰ ਜਿਹੜੇ ਮੰਤਰੀ ਨੇ ਵਜ਼ੀਰ ਨੇ ਵੱਡੇ ਵੱਡੇ ਰਾਜਿਆਂ ਦੇ ਇਹ ਝੂਠੇ ਹੋ ਕੇ ਝੂਠ ਬੋਲਦੇ ਨੇ, ਕੂੜ ਪ੍ਰਧਾਨ ਫਿਰਦਾ।
ਪੁਨ ਕਾਜੀ ਤੇ ਜਬਰ ਜੋਈ,
ਔਰ ਜਿਹੜੇ ਕਾਜੀ ਤੇ ਬ੍ਰਾਹਮਣ ਨੇ ਉਹਨਾਂ ਦੀਆਂ ਗੱਲਾਂ ਥੱਕ ਗਈਆਂ ਨੇ, ਹੁਣ ਉਹ ਨਹੀਂ ਆ ਕੇ ਵਿਆਹ ਨਿਕਾਹ ਪੜਦੇ।
ਤਿੰਨ ਕੋ ਕਹਿਓ ਨਾ ਮਾਨੇ ਕੋਈ,
ਨਾ ਹੁਣ ਕਿਸੇ ਕਾਜੀ ਦਾ ਕੋਈ ਕਹਿਣਾ ਮੰਨਦਾ ਤੇ ਨਾ ਕੋਈ ਬ੍ਰਾਹਮਣ ਦਾ ਕਹਿਣਾ ਮੰਨਦਾ।
ਕਰੇ ਨਿਕਾਹ ਸ਼ੈਤਾਨੀ ਸੋਈ,
ਔਰ ਸ਼ੈਤਾਨੀ ਨਿਕਾਹ ਕਰਦੇ ਨੇ, ਯਾਨੀ ਕਿ ਬਲਾਤਕਾਰ ਆਦਿਕ ਜੈਸੀਆਂ ਭੈੜੀਆਂ ਪ੍ਰਵਿਰਤੀਆਂ ਚ ਲੋਕ ਪ੍ਰਵਿਰਤ ਹੁੰਦੇ ਆ, ਇਹਨਾਂ ਨੂੰ ਸ਼ੈਤਾਨੀ ਨਿਕਾਹ ਕਹਿੰਦੇ ਹਨ। ਕਿ ਜਿਹਦੇ ਚ ਕਿਸੇ ਕਾਜੀ ਨੇ ਜਾਂ ਬ੍ਰਾਹਮਣ ਨੇ ਆ ਕੇ ਸ਼ਾਦੀ ਨਹੀਂ ਕਰਾਉਣੀ, ਇਹ ਬਲਾਤਕਾਰ ਜੈਸੀਆਂ ਭੈੜੀਆਂ ਪ੍ਰਵਿਰਤੀਆਂ ਚ ਪ੍ਰਵਿਰਤ ਹੋਣ ਵਾਲੇ ਲੋਕ ਹਨ।
ਅੰਗਨਾ ਸੁੰਦਰ ਦੇਖ ਲੁਭਾਈ,
ਜਿਸ ਦੇ ਘਰ ਦੇ ਵਿੱਚ ਸੋਹਣੀਆਂ ਇਸਤਰੀਆਂ ਵੇਖਣਗੇ ਇਹ ਲੁਭਾਏ ਬਾਨ ਹੋਣਗੇ।
ਬਲ ਸੋ ਪੋਗੇ ਲੈ ਮੰਗਾਈ,
ਉਹ ਜਿਹੜੇ ਮੁਗਲ ਆਉਣਗੇ ਬਲ ਦੇ ਨਾਲ ਆਪਣਾ ਜਬਰ ਚਲਾਉਣਗੇ, ਜੋਰਾਂ ਦਾ ਦਾਨ ਮੰਗਣਗੇ।
ਪੜੇ ਕਤੇਬਾ ਮੁਸਲਮਾਨੀ,
ਜਿਹੜੀਆਂ ਮੁਸਲਮਾਨਣੀਆਂ ਆਪਣੇ ਘਰਾਂ ਤੇ ਹਰਮਾਂ ਚ ਬੈਠੀ ਕਤੇਬਾਂ ਪੜ੍ਹਦੀਆਂ ਹਨ।
ਕਹੇ ਖੁਦਾ ਏ ਸਰਬ ਮੈਂ ਜਾਨੀ,
ਜਿਹੜੀਆਂ ਕਹਿੰਦੀਆਂ ਨੇ ਕਿ ਸਾਡੀ ਵੇਦਨ ਸਾਡੀ ਪੀੜਾ ਖੁਦਾ ਜਾਣਦਾ ਹੈ।
ਏਤ ਗਰੀਬਨ ਕੋ ਦੁੱਖ ਭਾਰੀ,
ਔਰ ਇਹ ਬੈਠੀਆਂ ਆਪਣੇ ਹਰਮਾਂ ਦੇ ਵਿੱਚ ਕਤੇਬਾਂ ਪੜ੍ਹਦੀਆਂ, ਕਿਸੇ ਆਏ ਗਏ ਮਹਾਂਪੁਰਸ਼ ਦੀ ਸੇਵਾ ਟਹਿਲ ਨਹੀਂ ਕਰਦੀਆਂ, ਸਗੋਂ ਗਰੀਬਾਂ ਨੂੰ ਦੁੱਖ ਦਿੰਦੀਆਂ ਹਨ।
ਕੋ ਪਲੋ ਏ ਕਸ਼ਟ ਅਪਾਰੀ,
ਕਤੇਬਾਂ ਪੜਿਆਂ ਦਾ ਕੀ ਫਾਇਦਾ ਹੈ ਭਾਈ ਲਾਲੋ, ਜੇ ਕਿਸੇ ਗਰੀਬ ਤੇ ਤਰਸ ਨਹੀਂ ਕੀਤਾ, ਦਇਆ ਨਹੀਂ ਕੀਤੀ। ਜਦੋਂ ਇਹਨਾਂ ਤੇ ਕਸ਼ਟ ਆਉਣਾ, ਉਸ ਕਸ਼ਟ ਦੇ ਵਿੱਚ ਇਹਨਾਂ ਨੇ ਯਾ ਖੁਦਾ ਕਰਨਾ, ਪਰ ਕਿਸੇ ਨੇ ਇਹਨਾਂ ਦੀ ਪੁਕਾਰ ਨਹੀਂ ਸੁਣਨੀ, ਇਹੋ ਜਿਹਾ ਫਲ ਇਹਨਾਂ ਨੂੰ ਆਪਣੀ ਕਰਨੀ ਦਾ ਭੋਗਣਾ ਪਵੇਗਾ।
ਜਬੇ ਮਾਰ ਪਰ ਹੈ ਤਿੰਨ ਤਾਈ,
ਭਾਈ ਲਾਲੋ ਜਦੋਂ ਇਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਮਾਰ ਪੈਣੀ ਹੈ, ਸਜ਼ਾ ਮਿਲਣੀ ਹੈ।
ਇਹ ਖੁਦਾਏ ਕਿਆ ਕਰੇ ਅਲਾਈ,
ਆਖਣਗੀਆਂ ਇਹ ਸਾਰੇ ਮੁਸਲਮਾਨ ਤੁਰਕਾਣੀਆਂ ਹਿੰਦਵਾਣੀਆਂ ਆਖਣਗੀਆਂ, ਹੇ ਖੁਦਾ ਅਸੀਂ ਕੀ ਕਰੀਏ, ਅਸੀਂ ਕੀ ਕਰੀਏ, ਫਿਰ ਇਸ ਤਰ੍ਹਾਂ ਇਹ ਪੁਕਾਰਾਂ ਕਰਨਗੇ।
ਦੋਹਰਾ ਨੀਚ ਜਾਤ ਪੁਨ ਇੰਦੁਣੀ ਗੈ ਮੰਗਵਾਏ ਸੋਏ,
ਇਹ ਨੀਚ ਜਾਤੀਆਂ ਦੀਆਂ ਚਾਹੇ ਉੱਚੀ ਜਾਤੀਆਂ ਦੀਆਂ ਚਾਹੇ ਤੁਰਕਾਣੀਆਂ ਤੇ ਚਾਹੇ ਹਿੰਦਣੀਆਂ, ਉਹਨਾਂ ਸਾਰੀਆਂ ਜੀ ਇਸਤਰੀਆਂ ਨੂੰ ਇਹ ਫੜ ਫੜ ਕੇ ਮੁਗਲ ਜਿਹੜੇ ਨੇ ਇਹ ਜਬਰੀ ਆਪਣੇ ਪਾਸ ਮੰਗਵਾਵਣਗੇ।
ਗਾਏ ਖੂਨ ਕੇ ਸੋਹੇਲੇ ਰਤ ਕਾ ਕੁੰਗੂ ਹੋਏ,
ਭਾਈ ਲਾਲੋ ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ, ਘਰ ਘਰ ਵਿੱਚ ਵੈਣ ਪੈਣਗੇ, ਸੱਥਰ ਵਿਛਣਗੇ, ਘਰ ਘਰ ਦੇ ਵਿੱਚ ਖੂਨ ਦੇ ਚਰਚਣ ਹੋਣਗੇ, ਰਤ ਦਾ ਕੁੰਗੂ ਖਿਲਰਿਆ ਹੋਵੇਗਾ।
ਜੋ ਪਈ ਲਾਲੋ ਬੈਠੋ ਹੁਤੋ ਅਗਾਰੀ,
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਭਾਈ ਲਾਲੋ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਸੁਣਦੇ ਸਨ,
ਸੁਨ ਬੂਜਨ ਇਤ ਗਿਰਾ ਉਚਾਰੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਪੁੱਛਣ ਵਾਸਤੇ ਭਾਈ ਲਾਲੋ ਜੀ ਬੋਲੇ,
ਮੁਗਲੇ ਆਵੇ ਕਰੇ ਲੜਾਈ,
ਮਹਾਰਾਜ ਜੀ ਮੁਗਲ ਆਉਣਗੇ ਤੇ ਇੱਥੇ ਆ ਕੇ ਲੜਾਈ ਕਰਨਗੇ, ਪਠਾਨ ਵੀ ਲੜਨਗੇ,
ਜਾਂ ਕੀ ਬ੍ਰਿਤਾ ਕਹੋ ਜਗ ਰਾਈ,
ਇਹ ਜਗਤ ਦੇ ਰਾਜਾ ਸਤਿਗੁਰੂ ਜੀ ਕਿਰਪਾ ਕਰਕੇ ਇਹਦੀ ਬਿਰਥਾ ਵੀ ਦੱਸੋ ਵੀ ਮੁਗਲ ਆਉਣਗੇ ਇੱਥੇ ਲੜਾਈ ਹੋਵੇਗੀ ਕਿ ਨਹੀਂ,
ਕਬ ਲੋ ਰਾਜ ਕਰੇ ਜਗ ਮਾਈ,
ਔਰ ਉਹ ਮੁਗਲ ਕਦੋਂ ਤੱਕ ਰਾਜ ਕਰਨਗੇ ਹਿੰਦੁਸਤਾਨ ਵਿੱਚ,
ਪੁਨ ਧਰਨੀ ਤੇ ਸੋ ਕਬ ਜਾਈ,
ਔਰ ਇਸ ਧਰਤੀ ਤੋਂ ਕਦੋਂ ਸਿਮਟਣਗੇ, ਕਦੋਂ ਤੱਕ ਰਾਜ ਕਰਨਗੇ, ਕਦੋਂ ਉਹਨਾਂ ਦਾ ਰਾਜ ਸਮਾਪਤ ਹੋਵੇਗਾ।
ਖਾਨ ਮਹਾਮਦ ਅੰਦਰ ਹਾਵੇ,
ਕਿਉਂਕਿ ਇਹ ਜਿਹੜੇ ਪਠਾਨ ਨੇ ਇਹ ਵੀ ਮਤ ਦੇ ਅੰਨੇ ਨੇ, ਇਹ ਆਪਣੇ ਰਾਜ ਭਾਗ ਦੇ ਹੰਕਾਰ ਦੇ ਵਿੱਚ ਅੰਨੇ ਤੇ ਫਾਵੇ ਹੋਏ ਫਿਰਦੇ ਨੇ, ਇਹਨਾਂ ਨੂੰ ਵੀ ਆਪਣੀਆਂ ਕਰਤੂਤਾਂ ਦਾ ਫਲ ਮਿਲਣਾ ਚਾਹੀਦਾ ਸੀ। ਮੁਗਲ ਆਉਣਗੇ, ਉਹ ਮੁਗਲ ਮਹਾਰਾਜ ਕਿੰਨਾ ਚਿਰ ਰਾਜ ਕਮਾਉਣਗੇ, ਕਿਵੇਂ ਲੜਾਈ ਹੋਵੇਗੀ ਇੱਥੇ।
ਕਰੀ ਅਵਗਿਆ ਤਸ ਫਲ ਪਾਵੇ,
ਇਹਨਾਂ ਜਿਹੜੀ ਮਹਾਂਪੁਰਸ਼ਾਂ ਦੀ ਸਾਧੂਆਂ ਦੀ ਅਵਗਿਆ ਕੀਤੀ ਹੈ ਉਹਦਾ ਫਲ ਇਹਨਾਂ ਮਲੇਛਾਂ ਨੂੰ ਭੋਗਣਾ ਹੀ ਪਵੇਗਾ, ਇਹ ਤਾਂ ਅਵਸ਼ ਹੈ।
ਦੋਹਰਾ ਲਾਲੂ ਤੇ ਸੁਨ ਸ਼੍ਰੋਣ ਮੈਂ ਪੁਨ ਪਾ ਕੇ ਬਚ ਕਰੂਰ,
ਭਾਈ ਲਾਲੋ ਦੇ ਬਚਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਹੋਰ ਸ਼ਬਦ ਉਚਾਰਨ ਕੀਤਾ,
ਕਹਿਤੇ ਹੋ ਜਿਨ ਕੇ ਖਾਨ ਕੀ दई सपा कर दूरे।
ऐसे बचन उच्चारण कीते जिना बचना दे उच्चारदे इना पठाना दी सफा सतगुरु गुरु नानक साहब दे बचना ने उठा दिती हिंदुस्तान चो। इना पठाना दी सफा महाराज जी ने अपने बचना नाली उठा दिती। ऐसे बचन पातशाह ने उच्चारण कीते सुनो जी।
श्री मुख वाक साहिब के गुण नानक गावे, मासपुरी विच आख मसोला।
उस साहिब निरंकार अकाल पुरख वाहेगुरु परमेश्वर दे गुण महाराज गुरु नानक साहब जी कहंदे असीं गाउने आ इह सारी एबनाबाद नगरी मासपुरी होवेगी, यानी कि मास ही खिल रहा होवेगा सारे पासे, इन्ना जंग होवेगा, इन्नी वड्डा कट इत्थे होवेगी, ਇਹ ਮਾਸ ਦੀ ਪੂਰੀ ਹੋ ਜਾਏਗੀ। ਇਹਦੇ ਵਿੱਚ ਬਹਿ ਕੇ ਅਸੀਂ ਮਸੌਲਾ ਮਸਲਾ ਉਚਾਰਦੇ ਆਏ ਔਰ ਇਸ ਮਾਸ ਪੂਰੀ ਵਿੱਚ ਬਹਿ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਸਾਹਿਬ ਦੇ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ।
ਜਿਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਇਕੇਲਾ।
ਜਿਤਨੀ ਪ੍ਰਕਿਰਤੀ ਜਿਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਉਪਾਈ ਹੈ ਉਹੀ ਸਰਬ ਰੰਗਾਂ ਦੇ ਵਿੱਚ ਰਮ ਰਿਹਾ ਹੈ ਔਰ ਸਾਰਿਆਂ ਵਿੱਚ ਵਰਤਦਾ ਹੋਇਆ ਫਿਰ ਵੀ ਸਭ ਤੋਂ ਵੱਖਰਾ ਹੋ ਕੇ ਨਿਰਾਲਾ ਹੋ ਕੇ ਇਸ ਸਾਰੇ ਪਸਾਰੇ ਨੂੰ ਵੇਖਣ ਵਾਲਾ ਅਕਾਲ ਪੁਰਖ ਹੈ।
ਸੱਚਾ ਸੋ ਸਾਹਿਬ ਸੱਚ ਤਪਾਵਸ।
ਉਹ ਜਿਹੜਾ ਸਾਹਿਬ ਹੈ ਨਾ ਪਰਮੇਸ਼ਰ ਉਹ ਸੱਚਾ ਹੈ, ਉਹ ਆਪ ਸੱਚਾ ਹੈ ਤੇ ਉਹਦਾ ਜਿਹੜਾ ਇਨਸਾਫ਼ ਹੈ, ਤਪਾਵਸ ਕਹਿੰਦੇ ਨੇ ਇਨਸਾਫ਼ ਨੂੰ, ਉਹਦਾ ਇਨਸਾਫ ਵੀ ਸੱਚਾ, ਉਹ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਪਰਮੇਸ਼ਰ ਸੱਚਾ ਹੈ ਔਰ ਉਹ ਸੱਚਾ ਪਰਮੇਸ਼ਰ ਹਰ ਇੱਕ ਨਾਲ ਸੱਚਾ ਤਪਾਵਸ ਸੱਚਾ ਨਿਆਇ ਕਰਦਾ ਹੈ, ਉਹਦਾ ਕਿਸੇ ਨਾਲ ਬੇਨਿਆਈ ਨਹੀਂ ਹੋ ਆਪ ਕਰਦਾ, ਸਭ ਦੇ ਨਾਲ ਇਨਸਾਫ ਕਰਦਾ। ਹਰ ਕਾ ਇੱਕ ਚੰਬੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ, ਉਹ ਧਰਮ ਦਾ ਇਨਸਾਫ ਕਰਦਾ ਹੈ।
ਸੱਚੜਾ ਨਿਆਉ ਕਰੇਗ ਮਸੋਲਾ।
ਮਹਾਰਾਜ ਜੀ ਕਹਿੰਦੇ ਮਸਲਾ ਅਸੀਂ ਪ੍ਰਗਟ ਕਰਕੇ ਦੱਸਦੇ ਆ, ਉਹ ਸੱਚਾ ਸਾਹਿਬ ਅਕਾਲ ਪੁਰਖ ਸੱਚਾ ਨਿਆਉ ਕਰਦਾ ਹੈ, ਸੱਚ ਦਾ ਇਨਸਾਫ ਕਰਦਾ ਹੈ।
ਕਾਇਆ ਕੱਪੜ ਟੁੱਕ ਟੁੱਕ ਹੋਸੀ।
ਮਹਾਰਾਜ ਜੀ ਕਹਿੰਦੇ ਇੱਥੇ ਆ ਸਰੀਰ ਰੂਪੀ ਕੱਪੜੇ ਟੁਕੜੇ ਟੁਕੜੇ ਹੋ ਕੇ ਡਿੱਗਣਗੇ। ਇਹ ਕਾਇਆ ਰੂਪੀ ਕੱਪੜੇ ਆ ਜਿਹੜੇ ਪਠਾਣਾ ਦੇ ਦਿਸਦੇ ਆ ਨਾ, ਇਹ ਲੀਰੋ ਲੀਰ ਹੋਏ ਪਏ ਹੋਣਗੇ, ਯਾਨੀ ਕਿ ਡੱਕੇ ਹੋਏ ਹੋਣਗੇ ਇਹਨਾਂ ਦੇ। ਕਿਸੇ ਦਾ ਸਿਰ ਵੱਢਿਆ ਹੋਵੇਗਾ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਪੈਰ, ਕਿਸੇ ਦੀਆਂ ਅੱਖਾਂ ਕੱਢੀਆਂ ਹੋਣਗੀਆਂ। ਇੱਥੇ ਇਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਖਿੰਡੇ ਹੋਏ ਪਏ ਹੋਣਗੇ ਏਮਨਾਬਾਦ ਨਗਰ ਵਿੱਚ।
ਹਿੰਦੁਸਤਾਨ ਸਮਾਲ ਸੀ ਬੋਲਾ।
ਜਦੋਂ ਇਹ ਸਭ ਕੁਝ ਹੋਵੇਗਾ ਉਦੋਂ ਹਿੰਦੁਸਤਾਨ ਦੇ ਲੋਕ ਸਾਡੇ ਬਚਨਾਂ ਨੂੰ ਸੰਭਾਲਣਗੇ, ਚੇਤੇ ਕਰਨਗੇ ਤੇ ਆਖਣਗੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸੀ ਤੇ ਸੱਤ ਹੋਏ ਨੇ। ਜਦੋਂ ਇਹ ਸਭ ਕੁਝ ਹੋਵੇਗਾ, ਕਿਉਂਕਿ ਹਾਲੇ ਤਾਂ ਬਾਬਰ ਨਹੀਂ ਸੀ ਨਾ ਆਇਆ, ਹਾਲੇ ਤਾਂ ਉਹ ਚੰਗੇ ਭੱਲੇ ਵੱਸਦੇ ਸੀ, ਉਹ ਕਹਿੰਦੇ ਸਾਡਾ ਕੌਣ ਕੀ ਵਿਗਾੜ ਸਕਦਾ, ਪਠਾਣ ਇੰਨੇ ਅੰਨੇ ਸੀ। ਪਠਾਣਾ ਦੇ ਜਿਹੜੇ ਮੌਲਵੀ ਕਾਜੀ ਸੀ ਨਾ, ਉਹ ਕਹਿੰਦੇ ਸਨ ਇਹਨਾਂ ਪਠਾਣਾ ਨੂੰ, ਕਹਿੰਦੇ ਫਿਕਰ ਨਾ ਕਰੋ, ਜਦੋਂ ਮੁਗਲ ਆਉਣਗੇ ਅਸੀਂ ਉਹਨਾਂ ਨੂੰ ਅੰਨੇ ਕਰ ਦਿਆਂਗੇ, ਉਹ ਸਾਡੇ ਤੇ ਹਮਲਾ ਹੀ ਨਹੀਂ ਕਰ ਸਕਣਗੇ। ਮਹਾਰਾਜ ਜੀ ਕਹਿੰਦੇ ਹੁਣ ਇਹ ਏਦਾਂ ਦੀਆਂ ਗੱਲਾਂ ਕਰਦੇ ਆ ਨਾ, ਜਦੋਂ ਇਹਨਾਂ ਦੇ ਸਰੀਰਾਂ ਦੇ ਕੱਪੜੇ ਟੁਕੜੇ ਟੁਕੜੇ ਹੋ ਕੇ ਡਿੱਗਣਗੇ ਫਿਰ ਇਹ ਸਾਡੇ ਬਚਨਾਂ ਨੂੰ ਸੰਭਾਲਣਗੇ, ਚੇਤੇ ਕਰਨਗੇ।
ਆਵਨੇ ਅਠੱਤਰੇ ਜਾਨ ਸਤਾਨਵੇ।
ਪਾਤਸ਼ਾਹ ਕਹਿੰਦੇ ਅਠੱਤਰ ਦੇ ਵਿੱਚ ਬਾਬਰ ਦਾ ਹਮਲਾ ਹੋਵੇਗਾ। ਆਵਨ ਅਠੱਤਰ ਹੈ, ਅਠੱਤਰ ਵਿੱਚ ਆਉਣਗੇ 1578 ਨੂੰ ਔਰ 1797 ਨੂੰ ਇਹਨਾਂ ਮਲੇਛਾਂ ਦੀ ਮੁਗਲਾਂ ਦੀ ਰਾਜ ਸਭਾ ਸਾਰੀ ਉੱਠ ਜਾਏਗੀ। ਖਾਲਸਾ ਜੀ ਇਹਦੇ ਦੋ ਅਰਥ ਕੀਤੇ ਆ ਮਹਾਂਪੁਰਸ਼ਾਂ ਨੇ। ਆਵਨ ਅਠੱਤਰ ਹੈ, ਜਾਨ 97 ਕਹਿੰਦੇ, 78 ਦੇ ਵਿੱਚ ਬਾਬਰ ਆਵੇਗਾ, 97 ਚ ਇੱਕ ਵਾਰੀ ਇਹਨਾਂ ਦਾ ਰਾਜ ਸਮਾਪਤ ਹੋਵੇਗਾ। ਵਿੱਚ ਅਗਲੀ ਪੰਕਤੀ ਉਚਾਰਦੇ, ਹਾਂਜੀ।
ਹੋਰ ਪੀ ਉੱਠ ਸੀ ਮਰਦ ਕਾ ਚੇਲਾ।
ਇੱਕ ਹੋਰ ਮਰਦ ਦਾ ਚੇਲਾ ਉੱਠੇਗਾ, ਸ਼ੇਰ ਸ਼ਾਹ ਸੂਰੀ, ਜਿਹੜਾ ਹਮਾਯੂ ਕੋਲੋਂ ਰਾਜ ਖੋ ਲਵੇਗਾ, ਹਮਾਯੂ ਨੂੰ ਭਜਾ ਦੇਵੇਗਾ ਔਰ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਸ਼ੇਰ ਸ਼ਾਹ ਆ ਕੇ ਬਿਰਾਜੇਗਾ। ਉਹ ਵੀ ਮਰਦ ਦਾ ਚੇਲਾ ਕਹਾਏਗਾ ਆਪਣੇ ਆਪ ਨੂੰ, ਪਰ ਉਹ ਵੀ ਚਲਾ ਜਾਏਗਾ। ਜਿਹੜਾ ਖਾਲਸੇ ਪੰਥ ਦੇ ਬਾਬ ਤੇ ਅਰਥ ਕੀਤਾ ਜਾਂਦਾ ਹੈ ਕਿ 1578 ਦੇ ਵਿੱਚ ਕਹਿੰਦੇ ਹਮਲਾ ਹੋਵੇਗਾ ਬਾਬਰ ਦਾ ਔਰ 1797 ਵਿੱਚ ਇਹਨਾਂ ਦਾ ਰਾਜ ਭਾਗ ਮੁਗਲਾਂ ਦਾ ਖਤਮ ਹੋ ਜਾਏਗਾ। ਤਕਰੀਬਨ ਸ਼ਾਹ ਆਲਮ ਤੱਕ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸ਼ਰਾਬੀ ਜਿਹਾ ਰਾਜਾ ਸੀ ਉਹਦੇ ਸਮੇਂ ਤੱਕ ਮੁਗਲਾਂ ਦਾ ਰਾਜ ਸਮਾਪਤ ਹੋ ਗਿਆ। ਤਕਰੀਬਨ ਔਰੰਗਜ਼ੇਬ ਤੋਂ ਬਾਅਦ ਫਿਰ ਇਹਨਾਂ ਦਾ ਰਾਜ ਖਿੰਡਦਾ ਹੀ ਚਲਾ ਗਿਆ, ਕੁਝ ਸਮੇਂ ਲਈ ਬਹਾਦਰ ਸ਼ਾਹ, ਕੁਝ ਸਮੇਂ ਲਈ ਫਰਕਸ਼ੀਅਰ, ਏਦਾਂ ਇਹਨਾਂ ਦਾ ਰਾਜ ਸਮਾਪਤ ਹੋ ਗਿਆ। ਉਸ ਵੇਲੇ ਹੋਠੇਗਾ ਮੇਰਾ ਮਰਦ ਕਾ ਚੇਲਾ। ਮਰਦ ਕੌਣ ਹੈ? ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ। ਆਪੇ ਗੁਰ ਚੇਲਾ ਉਹ ਮਰਦ ਹੋਵੇਗਾ ਔਰ ਉਸ ਮਰਦ ਦਾ ਚੇਲਾ ਖਾਲਸਾ ਪੰਥ ਉੱਠੇਗਾ, ਜਿਹੜਾ ਖਾਲਸਾ ਪੰਥ ਇਹਨਾਂ ਮੁਗਲਾਂ ਦੇ ਰਾਜ ਨੂੰ ਸਮਾਪਤ ਕਰਕੇ ਆਪਣਾ ਰਾਜ ਸਥਾਪਿਤ ਕਰੇਗਾ। ਗੁਰੂ ਨਾਨਕ ਸਾਹਿਬ ਭਵਿੱਖਤ ਬਚਨ ਕਰ ਰਹੇ ਨੇ।
ਸਤਿ ਸ੍ਰੀ ਅਕਾਲ।
ਏਦਾਂ ਵੀ ਅਰਥ ਕੀਤਾ ਜਾਂਦਾ, ਅੱਗੇ ਵਿਆਖਿਆ ਕਰਨਗੇ।
ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ।
ਇਹ ਸੱਚ ਦੀ ਬਾਣੀ ਹੈ ਔਰ ਇਹ ਸੱਚ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਹਨ। ਮਹਾਰਾਜ ਜੀ ਕਹਿੰਦੇ ਸੱਚ ਸੁਣਾਏ ਸੀ, ਸੱਚ ਸੁਣਾ ਰਿਹਾ ਕਿਉਂਕਿ ਹੁਣ ਸੱਚ ਸੁਣਾਉਣ ਦਾ ਵੇਲਾ ਹੈ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਬਾਅਦ ਚ ਆਖਣਗੇ ਪਠਾਨ ਵੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ। ਮਹਾਰਾਜ ਜੀ ਕਹਿੰਦੇ ਹੁਣ ਵੇਲਾ ਪਹਿਲਾਂ ਸੱਚ ਸੁਣਾਉਣ ਦਾ, ਤੇ ਸੱਚ ਦਾ ਵੇਲਾ ਹੈ, ਇਸ ਕਰਕੇ ਅਸੀਂ ਸੱਚ ਸੁਣਾ ਰਹੇ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਸੁਣਾ ਰਹੇ ਹਾਂ ਕਿਉਂਕਿ ਸੱਚ ਦਾ ਹੀ ਵੇਲਾ ਹੈ। ਇਸ ਕਲੀ ਕਾਲ ਦੇ ਵਿੱਚ ਵੀ ਸੱਚ ਹੀ ਆਕਾਸ਼ ਵਿੱਚ ਕਰੋੜਾਂ ਸੂਰਜਾਂ ਵਾਂਗੂ ਚਮਕਦਾ ਤੇ ਪ੍ਰਕਾਸ਼ਦਾ ਹੈ।
ਦੋਹਰਾ ਸ਼੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ।
ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਪੰਕਤੀ ਦੇ ਸਿਰਲੇਖ ਹੇਠਾਂ ਇੱਕ ਰੱਜ ਕੇ ਕੂੜ ਦਾ ਪ੍ਰਚਾਰ ਕਰਨ ਵਾਲੀ ਅਖਬਾਰ ਛਪਦੀ, ਉਹ ਕਹਿੰਦੇ ਅਸੀਂ ਸੱਚ ਸੁਣਾਉਂਦੇ ਹਾਂ। ਉੱਤੇ ਪੰਕਤੀ ਮੇਰੇ ਸਤਿਗੁਰਾਂ ਦੀ ਲਿਖੀ ਹੈ ਤੇ ਰੱਜ ਕੇ ਗੁਰੂ ਘਰ ਦੇ ਸੰਬੰਧ ਵਿੱਚ, ਇਤਿਹਾਸ ਦੇ ਸੰਬੰਧ ਵਿੱਚ, ਪਾਤਸ਼ਾਹ ਦੀ ਸ਼ਰਧਾ ਦੇ ਭਾਵਨਾ ਦੇ ਸੰਬੰਧ ਵਿੱਚ ਕੂੜ ਪ੍ਰਚਾਰ ਕੀਤਾ ਜਾਂਦਾ। ਇਹ ਵਰਤਾਰਾ ਕਲਯੁਗ ਵਿੱਚ ਵਰਤ ਰਿਹਾ। ਮਹਾਰਾਜ ਜੀ ਕਹਿੰਦੇ ਸੱਚ ਸੁਣਾਉਣ ਦਾ ਵੇਲਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਉਸ ਸਾਹਿਬ ਦੇ, ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ।
ਦੇਹ ਇਨਾ ਕੀ ਜੀ ਜੋ ਭਿੰਨ ਭਿੰਨ ਹੋਏ ਜਾਏ।
ਮਹਾਰਾਜ ਜੀ ਕਹਿੰਦੇ ਜਿੰਨੀਆਂ ਦੇਹਾਂ ਨਜ਼ਰ ਪਈਆਂ ਆਉਂਦੀਆਂ ਭਾਈ ਲਾ ਲੋ ਇਹਨਾਂ ਪਠਾਣਾ ਦੀਆਂ, ਇੱਥੇ ਤੂੰ ਦੇਖਦਾ ਇਹ ਸਾਰੀਆਂ ਜੀਵਾਤਮਾ ਤੋਂ ਬਿਨਾਂ ਭਿੰਨ ਭਿੰਨ ਵੱਖਰੀਆਂ ਵੱਖਰੀਆਂ ਹੋ ਜਾਣੀਆਂ। ਇਹਨਾਂ ਦੇ ਸਰੀਰ ਰੂਪੀ ਕੱਪੜੇ ਟੁਕੜੇ ਟੁਕੜੇ ਹੋ ਜਾਣੇ ਹਨ। ਇਹਨਾਂ ਦੇ ਸਰੀਰਾਂ ਚੋ ਜਿੰਦਾਂ ਨੇ ਨਿਮਾਣੀਆਂ ਨੇ ਉੱਡ ਕੇ ਚੱਲਿਆ ਜਾਣਾ।
ਜੋ ਭਈ ਮਾਸ ਪੂਰੀ ਇਹ ਥਲ ਹੋਏ ਜਾਵੇ।
ਔਰ ਪੂਰੀ ਵਿੱਚ ਮਾਸ ਹੀ ਮਾਸ ਹੋਵੇਗਾ, ਸਰੀਰਾਂ ਚੋ ਜੀ ਸੱਤਾ ਨਿਕਲ ਜਾਏਗੀ, ਮੁਰਦੇ ਹੀ ਹੋਣਗੇ। ਹੁਣ ਜਿੱਥੇ ਸਾਰੇ ਮੁਰਦੇ ਹੀ ਹੋਣ ਉਹਨੂੰ ਮਾਸ ਪੂਰੀ ਆਖਾਂਗੇ ਨਾ, ਕੱਲਾ ਮਾਸ ਹੀ ਮਾਸ ਰਹਿ ਜਾਏਗਾ। ਇੱਥੇ ਵਿੱਚੋਂ ਜੀਵਨ ਸੱਤਾ ਜਿਹੜੀ ਇਹਨਾਂ ਦੇ ਸਰੀਰਾਂ ਚੋਂ ਨਿਕਲ ਜਾਏਗੀ।
ਇਸ ਵਿਦ ਮਸਲਾ ਕਰ ਦਿਖ ਰਾਵੇ।
ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਮਸਲਾ ਕਰਕੇ ਸੰਸਾਰ ਵਿੱਚ ਵਾਹਿਗੁਰੂ ਜੀ ਪ੍ਰਗਟ ਕਰਨਗੇ।
ਜਿਸ ਨੇ ਸਰਬ ਜਗਤ ਉਪਜਾਇਓ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹਨੇ ਸਾਰਾ ਜਗਤ ਪੈਦਾ ਕੀਤਾ, ਜਿਹਨੇ ਉਪਾਈ ਰੰਗ ਰਵਾਈਏ ਸ਼ਬਦ ਦੀ ਪੰਕਤੀ ਦੇ ਅਰਥ ਹੋ ਰਹੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ।
ਅਨੇਕ ਪ੍ਰਕਾਸ਼ ਰੰਗ ਦਿਖ ਰਾਇਓ।
ਇਹਦੇ ਚ ਅਨੇਕਾਂ ਪ੍ਰਕਾਰ ਦੇ ਰੰਗਾਂ ਦੇ ਪ੍ਰਕਾਸ਼ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਕਰਕੇ ਵਿਖਾਏ ਹਨ।
ਇਸ ਸਾਹਿਬ ਤੇ ਹੋਏ ਪ੍ਰਤਕੂਲੇ।
ਜਿਹੜੇ ਉਸ ਸਾਹਿਬ ਤੋਂ, ਉਹ ਜਿਹਨੇ ਸਾਰੀ ਪ੍ਰਕਿਰਤੀ ਪੈਦਾ ਕੀਤੀ ਹੈ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, और ए लोग उस अकाल पुरख वाहेगुरु परमेश्वर तो प्रतिकूल उल्ट हो रहे ने।
विषयन में फस सब सुध भूले,
विषया विकारा विच फस के अपनी सारी सुध भुला दे भुलाई बैठे हैं। विषया विच उलझ के विकारा विच उलझ के अपनी सारी सुध भुलाई बैठे ने, बेसुध होए फिरदे ने।
पिके सुनियारो होए तमाशो,
जेड़ा परमेश्वर है वो इन्हां विषयां तो वखरा हो के निराला हो के वेखा बैठा वेखा वख अकेला, वो इन्हां विषयां तो इन्हां विकारां तो वखरा ते निराला हो के सब कुछ वेख रहा है।
सच्चा साहिब न्याओ सच्चा सो,
परमेश्वर सच्चा है, ओदा न्याओ ओदा इंसाफ भी सच्चा है। भाई लालो ओ कदे किसे नाल बेइंसाफी नहीं करदा, सब दे नाल सच्चा इंसाफ करदा है।
मसले मूजब करे सोई,
ओ अपने मसले मूजब सब कुछ करदा, जो जीवां दे जैसे कर्म ने, जीवां दे कीते हुए मसलियां कर्मियां मुताबक ही जीवां नूं फल भगाउंदा है।
काया कपड़ टुक टुक होई,
भाई लालो ए शरीर रूपी कपड़े इत्थे टुकड़े टुकड़े हो के खिंडणगे।
जस अग किए तस होए दुख पारी,
जिहो जिहो जे पाप इन्हां लोकां ने कीते हन, अपने कीते पापां दा फल इन्हां जीवां नूं भोगना ही पवेगा।
श्रोणत पसरे धरन मजारी,
और एमनाबाद दी नगर दी सारी धरती दे उत्ते श्रोणत ही श्रोणत, श्रोणत कहिंदे आ खून नूं, खून ही खून खिंडिया होवेगा। गलियां विच नालियां विच खून दियां ततीरियां वहिंदियां नजर आउणगियां सेवनाबाद नगर विच।
दोहरा हिंदुस्तान का बोल जो आन समाले सोए,
उस वेले फिर हिंदुस्तान दे लोक अपना बोल संभालनगे, भाव जो असी कहा फिर ओनू चेते करनगे।
पंद्रह से पुन अठत्तरे आवन तिन को होए,
1578 संमत बेकरमी दे विच इन्हां दा आउणा होवेगा हिंदुस्तान विच।
जो पई 1797 माई,
और 1797 संमत बेकरमी विच
सफा दूर तिन की होए जाई,
इन्हां दी सारी सफा ए संसार तो तकरीबन उठ जाएगी चली जाएगी मुगलां दी।
200 बोरो बरख 19
तकरीबन 219 साल राज करनगे मुगल, 1578 तो लैके 1797 बिक्रमी तक 219 साल राज करनगे।
करें राज होवे अवनीशं,
मुगलां दा राज होवेगा, राजे बन के राज भोगणगे।
नर अवतार अमारा होए,
महाराज जी कहंदे उसे समय कुछ समय तक साडा दसवां रूप मर्द दा अवतार अकाल पुरख दा अवतार होवेगा।
चेला ताए खालसा जोए,
ओ जेड़ा मर्द दा अवतार होवेगा ओदा चेला होवेगा खालसा पंथ, खालसा पंथ उस मर्द होर भी उठदी मर्द का चेला कहा ना, मर्द होणगे गुरु गोबिंद सिंह साहब और उन्हां दा चेला होवेगा खालसा पंथ। महा तेज सी दंगे बाज, लड़न मरण ते करे ना लाज, एहो जा खालसा पंथ होवेगा।
दस पातशाही करो जबई,
महाराज जी कहंदे जदों असी दस पातशाहियां करांगे,
पीछे होए खालसा तबई,
दस पातशाहियां दे राज तो बाद साडे तो बाद दस पातशाहियां तो बाद खालसा पंथ होवेगा, मशक्कतां घालेगा, जंग युद्ध चलणगे ते फिर ओ साडा खालसा राज करेगा।
सने सने सो लेवे छीनंग,
सहजे सहजे ना मुगलां कोलों सब कुछ खो लवेगा साडा खालसा, सहजे सहजे ना मुगलां कोलों राज खोवेगा।
तब तुरकन होवे बलहीनंग,
फेरे जड़े मलेच ने मुगल ਇਹ ਬਲ ਤੋਂ ਹੀਣੇ ਹੋ ਜਾਣਗੇ, ਇਹਨਾਂ ਦਾ ਬਲ ਸਮਾਪਤ ਹੋ ਜਾਵੇਗਾ।
ਕਰੇ ਪਰਸਪਰ ਮੇਲ ਜਿਸੋ,
ਉਸ ਵੇਲੇ ਜਿਹੜੇ ਪਰਸਪਰ ਮੇਲ ਹੋਣਗੇ ਆਪਸ ਚ ਮਿਲਣਗੇ।
ਬਦੇ ਰਾਜ ਦੁਸ਼ਟਨ ਕਰ ਖੋ,
ਖਾਲਸੇ ਦਾ ਰਾਜ ਹੋਵੇਗਾ ਔਰ ਇਹਨਾਂ ਦੁਸ਼ਟਾਂ ਦੇ ਘਰ ਖੁਆਰ ਹੋਣਗੇ।
ਆਪ ਸਤਿ ਸ੍ਰੀ ਅਕਾਲ। ਆਪਸ ਮੇਂ ਜੇ ਕਰੇ ਲੜਾਈ,
ਆਪਸ ਚ ਲੜਦੇ ਭਿੜਦੇ ਰਹਿਣਗੇ ਮੁਗਲ, ਆਪਸ ਵਿਚ ਹੀ ਲੜਾਈ ਕਰਨਗੇ।
ਰਿਸ ਬਸ ਹੋਏ ਕੇ ਸੋ ਦੁੱਖ ਪਾਈ,
ਔਰ ਕਰੂਰ ਬਸ ਹੋ ਕੇ ਦੁੱਖ ਪਾਵਣਗੇ।
ਨਾਨਕ ਬਾਣੀ ਸੱਚ ਵਖਾਣੇ,
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਾਣੀ ਮੈਂ ਸੱਚ ਵਖਾਣਦਾ। ਜਦੋਂ ਇਹ ਸੱਚ ਹੋਵੇਗਾ ਬਚਨ, ਉਦੋਂ ਪੂਰੀ ਦੁਨੀਆਂ ਸਾਡੇ ਇਹਨਾਂ ਬੋਲਾਂ ਨੂੰ ਹਿੰਦੁਸਤਾਨ ਸੰਭਾਲੇਗਾ ਕਿ ਹਾਂ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਾਨੂੰ ਸੱਤ ਹੋਏ ਹਨ।
ਪ੍ਰਗਟ ਹੋਏ ਨਰ ਤਬਈ ਜਾਣੇ,
ਉਦੋਂ ਇਹਨਾਂ ਨਰਾਂ ਨੂੰ ਪਤਾ ਲੱਗੇਗਾ ਜਦੋਂ ਸਾਡੇ ਕੀਤੇ ਹੋਏ ਬਚਨ ਸੰਸਾਰ ਚ ਪ੍ਰਗਟ ਹੋਣਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਤੋ ਸਮੁੱਚੇ ਖਾਲਸੇ ਪੰਥ ਨੇ ਹੀ ਆਖਿਆ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੱਚ ਹੋਏ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੱਚ ਹੋਏ ਹਨ। ਕਹਿੰਦੇ ਉਦੋਂ ਇਹ ਪਛਾਣਨਗੇ ਜਦੋਂ ਸਾਡੇ ਬਚਨ ਸੱਚ ਹੋਣਗੇ।
ਸਰਬ ਖਾਨ ਅਬ ਹੋਏ ਨਿਦਾਨਾ,
ਹੁਣ ਇਸ ਵਕਤ ਇਹਨਾਂ ਪਠਾਣਾ ਦਾ ਅੰਤ ਹੈ। ਭਾਈ ਲਾਲੋ, ਆਹ ਜਿਹੜੇ ਖਾਨ ਨੇ, ਆਹ ਜਿਹੜੇ ਪਠਾਣ ਨੇ, ਹੁਣ ਇਹਨਾਂ ਦਾ ਅੰਤ ਹੈ।
ਚਲੇ ਤੁਫੰਗ ਕਟਾਰ ਕਿਰਪਾਨਾ,
ਵੇਖੀ ਇੱਥੇ ਕੁਝ ਸਮੇਂ ਤਾਈ ਕਿਵੇਂ ਬੰਦੂਕਾਂ ਚੱਲਣਗੀਆਂ, ਕਿਵੇਂ ਤਲਵਾਰਾਂ ਚੱਲਣਗੀਆਂ, ਕਿਵੇਂ ਕਟਾਰਾਂ ਨੇਜੇ ਬਰਛੇ ਭਾਲੇ ਤੋਪਾਂ ਰਹਿਕਲੇ ਜਬੂਰ ਕਿਵੇਂ ਚੱਲਣਗੇ।
ਪੁਰ ਲੁੱਟ ਜਾਏ ਤ੍ਰਾਸ ਬੋਈ,
ਕਿਵੇਂ ਨਗਰ ਲੁੱਟਿਆ ਜਾਏਗਾ, ਕਿਵੇਂ ਲੋਕਾਂ ਦੇ ਦਿਲਾਂ ਚ ਡਰ ਤੇ ਸਹਿਮ ਬਣੇਗਾ, ਲੋਕ ਬਾਬਰ ਦੇ ਜਬਰ ਤੋਂ ਡਰਨਗੇ।
ਨਹੀਂ ਸਬੂਤ ਬਚੇ ਅਬ ਕੋਈ,
ਇਸ ਮਨਾਬਾਦ ਨਗਰ ਚ ਕਿਸੇ ਸਾਬਤ ਨਹੀਂ ਜੇ ਬਚਣਾ। ਭਾਈ ਲਾਲੋ,
ਇਹ ਪ੍ਰਸੰਗ ਸਭ ਗੁਰੂ ਬਖਾਨਾ,
ਸਾਰਾ ਪ੍ਰਸੰਗ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕਰਕੇ ਦੱਸਿਆ।
ਸੁਨ ਤੋ ਤੋ ਇੱਕ ਦਿਜ ਮਤੀਵਾਨਾ,
ਉਸੇ ਨਗਰ ਦਾ ਇੱਕ ਬ੍ਰਾਹਮਣ ਸੀ, ਇਹ ਮਨਾਬਾਦ ਨਗਰ ਚ ਰਹਿੰਦਾ ਸੀ, ਉਹ ਵੀ ਕੋਲ ਬੈਠਾ ਮਹਾਰਾਜ ਜੀ ਦੇ ਬਚਨ ਸੁਣ ਰਿਹਾ ਸੀ।
ਲਖਿਓ ਕਿ ਸੰਤ ਸੰਪੂਰਨ ਕੋਈ,
ਉਹਨੇ ਜਾਣਿਆ ਕਿ ਕੋਈ ਪੂਰਨ ਬਲੀ ਪੁਰਸ਼ ਨੇ ਜਿਹੜੇ ਇੱਥੇ ਆਣ ਕੇ ਬੈਠੇ ਹੈ। ਸਤਿਗੁਰਾਂ ਦੇ ਬਚਨ ਸੁਣ ਕੇ ਉਸ ਬ੍ਰਾਹਮਣ ਨੇ ਸੋਚਿਆ ਕਿ ਕੋਈ ਪੂਰਨ ਬਲੀ ਪੁਰਸ਼ ਹਨ।
ਉਚਰਿਓ ਸ਼ਬਦ ਗਜ਼ਬ ਕਾ ਜੋਈ,
ਇਹਨਾਂ ਨੇ ਜੋ ਗਜ਼ਬ ਵਰਤਣਾ ਇੱਥੇ ਇਮਨਾਬਾਦ ਨਗਰ ਵਿੱਚ, ਉਹਦੇ ਸੰਬੰਧ ਵਿੱਚ ਆਪਣੇ ਮੁਖੋਂ ਸ਼ਬਦ ਉਚਾਰਿਆ। ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਸ਼ਬਦ ਇਹਨਾਂ ਨੇ ਆਉਣ ਵਾਲੇ ਸਮੇਂ ਚ ਜੋ ਇੱਥੇ ਵਰਤਣਾ ਉਚਾਰਿਆ।
ਉਰ ਡਰ ਤਰ ਕੈ ਸਦਨ ਸਿਧਾਰਾ,
ਬ੍ਰਾਹਮਣ ਹਿਰਦੇ ਚ ਡਰ ਕੇ ਵੀ ਇੱਥੇ ਇੰਨੀ ਕਤਲੋ ਗਾਰਤ ਹੋਣੀ ਹੈ, ਇੱਥੇ ਖੂਨ ਦੇ ਸੋਹਲੇ ਗਾਏ ਜਾਣੇ ਹੈ, ਇੱਥੇ ਰੱਤ ਦਾ ਕੁੰਗੂ ਚਰਚਿਆ ਜਾਣਾ, ਇਹ ਨਗਰ ਮਾਸ ਪੂਰੀ ਬਣ ਜਾਣਾ, ਇਹ ਡਰਦਾ ਹੋਇਆ ਬ੍ਰਾਹਮਣ ਆਪਣੇ ਘਰ ਗਿਆ।
ਆਨੇ ਉਬੋ ਪਕਵਾਨ ਆਰਾ,
ਘਰੋਂ ਜਾ ਕੇ ਛੇਤੀ ਨਾਲ ਇਹਨੇ ਪਕਵਾਨ ਤਿਆਰ ਕੀਤੇ, ਭੋਜਨ ਤਿਆਰ ਕੀਤਾ ਕਿ ਇਹਨਾਂ ਮਹਾਂਪੁਰਸ਼ਾਂ ਦੀ ਸੇਵਾ ਟਹਿਲ ਕਰਾ।
ਹੋਏ ਦੀਨ ਤਰ ਦੀਨ ਆਗਾਰੀ,
ਪਕਵਾਨ ਲੈ ਕੇ ਸਤਿਗੁਰਾਂ ਕੋਲ ਆਇਆ, ਦੀਨ ਭਾਵ ਧਾਰਨ ਕਰਕੇ ਹਿਰਦੇ ਵਿੱਚ ਉਹ ਪਕਵਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਕੇ ਇਸ ਬ੍ਰਾਹਮਣ ਨੇ ਸੀਸ ਨਵਾ ਕੇ ਮੱਥਾ ਟੇਕਿਆ।
ਹੱਥ ਜੋੜ ਕੇ ਗਿਰਾ ਉਚਾਰੀ,
ਹੱਥ ਜੋੜ ਕੇ ਗਰੀਬ ਨਵਾਜ ਸਤਿਗੁਰਾਂ ਨੂੰ ਬ੍ਰਾਹਮਣ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ
ਇਹ ਆਹਾਰ ਦੇ ਸੰਤਨ ਖੁਆਈ।
ਮਹਾਰਾਜ ਜੀ, ਇਹ ਭੋਜਨ ਲੈ ਕੇ ਆਇਆ ਹਾਂ, ਤੁਹਾਡੇ ਨਾਲ ਬੈਠੇ ਜਿਹੜੇ ਸੰਤ ਨੇ, ਇਹ ਭੋਜਨ ਇਹਨਾਂ ਮਹਾਤਮਾਵਾਂ ਨੂੰ ਸੰਤਾਂ ਨੂੰ ਆਪ ਜੀ ਛਕਾ ਦਿਓ।
ਤ੍ਰਿਪਤੈ ਸਰਬ ਛੁਦਾ ਮਿਟ ਜਾਈ,
ਇਹ ਸਾਰੇ ਤ੍ਰਿਪਤ ਹੋਣਗੇ, ਇਹਨਾਂ ਦੀ ਭੁੱਖ ਮਿਟੇਗੀ।
ਰਾਵਰ ਸ਼ਬਦ ਜੋ ਪਾਖਿਓ ਕਰੂਰਾ,
ਮਹਾਰਾਜ ਜੀ ਜਿਹੜਾ ਸ਼ਬਦ ਆਪ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ, ਇਸ ਨਗਰ ਦੇ ਪ੍ਰਤੀ ਜਿਹੜੇ ਪਾਵਨ ਬਚਨ ਆਪ ਜੀ ਨੇ ਆਪਣੇ ਮੁਖੋਂ ਕਹੇ ਹਨ।
ਲੁੱਟਨ ਨਗਰ ਖਾਨਨ ਹਿਤ ਦੂਰਾ,
ਇਹ ਖਾਨ ਮਰਨਗੇ, ਇਹ ਨਗਰ ਲੁੱਟਿਆ ਜਾਵੇਗਾ, ਇਹ ਨਗਰ ਮਾਸਪੁਰੀ ਹੋ ਜਾਵੇਗਾ, ਇਹ ਬਚਨ ਜਿਹੜੇ ਆਪ ਜੀ ਨੇ ਫਰਮਾਏ ਹਨ।
ਸੋ ਨਿਜ ਬਚਨ ਫੇਰ ਕਰ ਦੀਜੈ।
ਹੇ ਸਤਿਗੁਰੂ ਜੀ, ਮੇਰੀ ਬੇਨਤੀ ਮੰਨ ਕੇ ਆਪ ਜੀ ਸਵੀਕਾਰ ਕਰੋ, ਆਪਣੇ ਬਚਨ ਵਾਪਸ ਲੈ ਲਵੋ। ਇਹ ਨਗਰ ਬਚ ਜਾ ਰਹੇ, ਇਹ ਪਠਾਣਾ ਦੇ ਘਰ ਵਸਦੇ ਰਹਿਣ, ਏਦਾਂ ਦਾ ਬਚਨ ਕਰ ਦਿਓ ਮਹਾਰਾਜ। ਜਿਹੜੇ ਬਚਨ ਆਪ ਜੀ ਨੇ ਪਹਿਲੋਂ ਕਹੇ ਨੇ, ਉਹ ਬਚਨ ਆਪ ਜੀ ਵਾਪਸ ਲੈ ਲਵੋ।
ਮਹਾਂਪੁਰਖ ਤੁਮ ਕਰੁਣਾ ਕੀਜੈ।
ਮਹਾਰਾਜ, ਤੁਸੀਂ ਮਹਾਂਪੁਰਸ਼ ਹੋ, ਮਹਾਂਪੁਰਸ਼ ਕਰੁਣਾ ਕਰਦੇ ਹੁੰਦੇ ਹੈ, ਮਹਾਂਪੁਰਸ਼ਾਂ ਦੇ ਹਿਰਦਿਆਂ ਵਿੱਚ ਦਇਆ ਹੁੰਦੀ ਹੈ। ਆਪ ਜੀ ਸਾਡੇ ਨਗਰ ਤੇ ਦਇਆ ਕਰੋ ਮਹਾਰਾਜ, ਕਰੁਣਾ ਕਰੋ, ਇਹਨਾਂ ਨਗਰ ਨਿਵਾਸੀਆਂ ਨੂੰ ਬਖਸ਼ ਲੋ, ਇਹਨਾਂ ਨੇ ਭੁੱਲ ਕੀਤੀ ਹੈ। ਮੈਂ ਤੁਹਾਡੇ ਚਰਨਾਂ ਚੋਂ ਮੁਆਫੀ ਮੰਗਦਾ ਹਾਂ।
ਚਲ ਆਇਓ ਮੈਂ ਸ਼ਰਨ ਤੁਮਾਰੀ।
ਮਹਾਰਾਜ ਜੀ, ਮੈਂ ਚੱਲ ਕੇ ਤੁਹਾਡੀ ਸ਼ਰਨ ਚ ਆਇਆ ਹਾਂ, ਤੁਹਾਡੀ ਪਨਾਹ ਵਿੱਚ ਆਇਆ, ਤੇ ਮੈਂ ਸੁਣਿਆ ਜਿਹੜਾ ਤੁਹਾਡੇ ਮਹਾਂਪੁਰਸ਼ਾਂ ਦੀ ਸ਼ਰਨ ਚੱਲ ਕੇ ਆਉਂਦਾ ਹੈ, ਉਹਨਾਂ ਸ਼ਰਨ ਆਇਆਂ ਨੂੰ ਤੁਸੀਂ ਗਲ ਲਾ ਲੈਂਦੇ ਹੋ, ਉਹਨਾਂ ਦੇ ਗੁਣ ਔਗੁਣਾਂ ਦੀ ਵਿਚਾਰ ਨਹੀਂ ਕਰਦੇ।
ਅਬ ਹਮਰੀ ਕੀਜੇ ਰਖਵਾਰੀ।
ਮਹਾਰਾਜ ਜੀ, ਕਿਰਪਾ ਕਰਕੇ ਹੁਣ ਸਾਡੀ ਰੱਖਿਆ ਕਰੋ, ਸਾਡੀ ਰਖਵਾਲੀ ਕਰੋ।
ਸ਼੍ਰੀ ਗੁਰ ਕਹੇ ਸੁਣੋ ਦੇਜੇ ਐਸੇ।
ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਸੁਣੋ ਧਿਆਨ ਨਾਲ,
ਸੰਤ ਬਚਨ ਗਜ ਰਦ ਜੈਸੇ।
ਜਿਹੜੇ ਸਾਧੂਆਂ ਦੇ ਬਚਨ ਹੁੰਦੇ ਆ ਨਾ ਸੰਤਾਂ ਦੇ, ਉਹ ਹਾਥੀ ਦੇ ਦੰਦਾਂ ਦੇ ਸਮਾਨ ਹੁੰਦੇ, ਜਿਹੜੇ ਮੂੰਹ ਚੋਂ ਬਾਹਰ ਨਿਕਲ ਜਾਂਦੇ ਆ। ਹਾਥੀ ਦੇ ਦੰਦ ਨਿਕਲੇ ਹੁੰਦੇ ਆ ਨਾ ਸੱਜੇ ਤੇ ਖੱਬੇ ਦੋ ਬਾਹਰ ਨੂੰ। ਮਹਾਰਾਜ ਜੀ ਕਹਿੰਦੇ ਆ, ਪੰਡਿਤ ਜੀ ਸੱਤ ਪੁਰਸ਼ਾਂ ਦੇ ਸਾਧੂਆਂ ਦੇ ਕੀਤੇ ਹੋਏ ਬੋਲ ਬਚਨ, ਉਹ ਹਾਥੀ ਦੇ ਦੰਦਾਂ ਦੇ ਸਮਾਨ ਹੁੰਦੇ, ਜਿਹੜੇ ਬਾਹਰ ਨਿਕਲ ਜਾਣ।
ਇੱਕ ਬਾਰ ਜੇ ਵਹਿਰ ਨਿਕਾਸੇ।
ਜਿਵੇਂ ਹਾਥੀ ਦੇ ਦੰਦ ਉਹਦੇ ਮੂੰਹ ਚੋਂ ਇੱਕ ਵਾਰੀ ਬਾਹਰ ਨਿਕਲ ਜਾਣ, ਕੀ ਮੁੜ ਕੇ ਵਾਪਸ ਮੂੰਹ ਚ ਜਾਂਦੇ ਆ? ਨਹੀਂ ਜਾਂਦੇ ਆ ਨਾ, ਬਾਹਰ ਹੀ ਨਿਕਲੇ ਰਹਿੰਦੇ ਆ। ਏਦਾਂ ਸਾਧੂਆਂ ਵੱਲੋਂ ਕੀਤਾ ਗਿਆ ਬਚਨ ਇੱਕ ਵਾਰੀ ਮੁੱਖ ਚੋਂ ਨਿਕਲ ਜਾਏ, ਉਹ ਮੁੜ ਕੇ ਉਹਨਾਂ ਦੇ ਮੂੰਹ ਵਿੱਚ ਵਾਪਸ ਨਹੀਂ ਜਾਇਆ ਕਰਦਾ। ਇੱਕ ਸਾਧ ਬਚਨ ਅਟਲਾਦਾ, ਸਾਧੂਆਂ ਦਾ ਕੀਤਾ ਬਚਨ ਅਟਲ ਹੁੰਦਾ। ਭਾਈ ਲਾਲ ਪੰਡਿਤ ਜੀ, ਜੋ ਇਹ ਬਚਨ ਹੋ ਗਏ ਨੇ, ਨਿਰੰਕਾਰ ਦੇ ਘਰੋਂ ਆਏ ਨੇ, ਅਸੀਂ ਆਪਣੇ ਕੋਲੋਂ ਨਹੀਂ ਉਚਾਰੇ। ਅਸੀਂ ਪਹਿਲੋਂ ਕਹਿ ਦਿੱਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਪਰਮੇਸ਼ਰ ਦੀ ਬਾਣੀ ਜਿਵੇਂ ਆਏਗੀ ਮੈਂ ਤਿਵੇਂ ਉਚਾਰਨ ਕਰਾਂਗਾ। ਉਹ ਅਕਾਲ ਪੁਰਖ ਦੇ ਘਰੋਂ ਇਹ ਬੋਲ ਜਿਵੇਂ ਆਏ ਨੇ, ਅਸੀਂ ਉਚਾਰਨ ਕੀਤੇ ਨੇ, ਇਹ ਹੁਣ ਇਸੇ ਤਰ੍ਹਾਂ ਹੀ ਹੋ ਕੇ ਰਹਿਣਗੇ, ਟਲਣਗੇ ਨਹੀਂ। ਕਿਉਂਕਿ ਸਾਧੂ ਦਾ ਕੀਤਾ ਹੋਇਆ ਬੋਲ, ਸੰਤ ਦਾ ਕੀਤਾ ਹੋਇਆ ਬਚਨ, ਮੁੜ ਕੇ ਉਹਦੇ ਮੂੰਹ ਵਿੱਚ ਵਾਪਸ ਨਹੀਂ ਪੈਂਦਾ।
ਪੁਨ ਪ੍ਰਵਿਸ਼ੇ ਨੈ ਕਰੇ ਪ੍ਰਿਆਸੇ।
ਜਿੰਨਾ ਮਰਜ਼ੀ ਕੋਈ ਪ੍ਰਿਆਸ ਕਰ ਲਵੇ, ਯਤਨ ਕਰ ਲਵੇ, ਉਹ ਬਚਨ ਮੁੜ ਕੇ ਉਹਨਾਂ ਦੇ ਮੁੱਖ ਵਿੱਚ ਵਾਪਸ ਨਹੀਂ ਜਾਂਦਾ।
ਦੋਹਰਾ ਖਾਨਨ ਸਭ ਕੋ ਅੰਤ ਹੋਏ, ਬਚੇ ਨਾ ਏ ਥਲ ਕੋਏ।
ਸੱਚਾਈ ਹੈ ਜਿਹੜੀ ਵਰਤਣੀ ਹੈ ਪੰਡਿਤ ਜੀ ਸੰਸਾਰ ਵਿੱਚ ਇੱਥੇ, ਕਹਿੰਦਾ ਖਾਨਾਂ ਦਾ ਸਭ ਦਾ ਅੰਤ ਹੋਣਾ, ਕਿਉਂਕਿ ਹੁਣ ਮੁਗਲਾਂ ਦਾ ਰਾਜ ਹੈ, ਉਹਦੀ ਤਪੱਸਿਆ ਮੁਗਲਾਂ ਦੀ, ਉਹਨਾਂ ਨੇ ਤਪ ਕੀਤਾ, ਰਾਜ ਉਹਨਾਂ ਨੂੰ ਵੀ ਮਿਲਣਾ ਸੀ, ਉਹਨਾਂ ਦੀ ਆਪਣੇ ਤਪ ਤੋਂ ਰਾਜ ਉਹਨਾਂ ਨੂੰ ਪ੍ਰਾਪਤ ਹੋਣਾ। ਇਹਨਾਂ ਦਾ ਤਪ ਤੇਜ ਖਤਮ ਹੋ ਗਿਆ, ਇਹਨਾਂ ਖਾਨਾਂ ਦਾ ਰਾਜ ਹੁਣ ਸਮਾਪਤ ਹੋਵੇਗਾ। ਬਚਨ ਇਹ ਥਲ ਖੋਏ, ਇਹ ਜਿੰਨੇ ਖਾਨ ਨੇ ਇਹਨਾਂ ਚੋਂ ਕੋਈ ਖਾਨ ਇਹ ਸੇਮਨਾਬਾਦ ਨਗਰ ਵਿੱਚ ਨਹੀਂ ਬਚੇਗਾ।
ਬਖਸ਼ਿਓ ਤੂੰ ਅਬ ਜਾਵਈ, ਮਿਲਿਓ ਦੀਨ ਮਨ ਹੋਏ।
ਪਰ ਤੂੰ ਸ਼ਰਨ ਚ ਆ ਗਿਆ, ਤੂੰ ਬਚ ਜਾਏਗਾ, ਤੂੰ ਸ਼ਰਨ ਆਇਆ। ਐਸਾ ਨੀ ਵੀ ਸ਼ਰਨ ਆਏ ਨੂੰ ਨਹੀਂ ਰੱਖਾਂਗੇ। ਪਾਤਸ਼ਾਹ ਗੁਰੂ ਨਾਨਕ ਸਾਹਿਬ ਸ਼ਰਨ ਸੂਰ ਨੇ, ਜਿਹੜਾ ਸ਼ਰਨ ਚ ਆਉਂਦਾ ਉਹਨੂੰ ਰੱਖ ਲੈਂਦੇ ਆ। ਨਗਰ ਨਹੀਂ ਆਇਆ ਸ਼ਰਨ ਚ, ਤੂੰ ਆਇਆ ਨਾ, ਖਾਨ ਤਾਂ ਨਹੀਂ ਆਏ, ਇਹਨਾਂ ਦਾ ਅੰਤ ਹੈ ਨੇੜੇ, ਇਹਨਾਂ ਨੇ ਆਉਣਾ ਵੀ ਨਹੀਂ ਸ਼ਰਨ ਚ। ਪਰ ਤੂੰ ਸ਼ਰਨ ਚ ਆ ਗਿਆ, ਇਸ ਕਰਕੇ ਤੂੰ ਬਖਸ਼ਿਆ ਜਾਏਗਾ, ਤੇਰਾ ਨੁਕਸਾਨ ਨਹੀਂ ਹੋਵੇਗਾ, ਤੂੰ ਸ਼ਰਨ ਆ ਗਿਆ, ਤੈਨੂੰ ਹੁਣ ਅਸੀਂ ਬਖਸ਼ਦੇ ਹਾਂ।
ਜੋ ਪਈ ਹੇ ਦਿਜ ਲਾਲੋ ਮਿਲ ਕੇ ਦੋ।
ਇਸ ਨਗਰ ਵਿੱਚ ਇੱਕ ਤੂੰ ਤੇ ਦੂਜਾ ਸਾਡਾ ਸੇਵਕ ਹੈ ਭਾਈ ਲਾਲੋ, ਤੇ ਅਸੀਂ ਆਪਣੇ ਸੇਵਕ ਦਾ ਘਰ ਵੀ ਕਿਵੇਂ ਉਜੜਨ ਦਿਆਂਗੇ? ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਤੁਸੀਂ ਤੇ ਦੂਜੇ ਭਾਈ ਲਾਲੋ ਜੀ, ਤੁਸੀਂ ਦੋਵੇਂ ਮਿਲ ਕੇ
ਕਹੇ ਜੇ ਬਚਨ ਕਰੋ ਅਬ ਸੋ।
ਅਸੀਂ ਜੋ ਕਹਾਂਗੇ ਉਹ ਬਚਨ ਹੁਣ ਤੁਸੀਂ ਮੰਨਣੇ ਹਨ, ਜੋ ਅਸੀਂ ਕਹਾਂਗੇ ਉਹ ਤੁਸੀਂ ਸਤ ਕਰਕੇ ਮੰਨਣਾ ਹੈ।
ਨਿਜ ਪਰਿਵਾਰ ਲਿਓ ਸੰਘਾਰੇ,
ਤੁਸੀਂ ਆਪਣਾ ਆਪਣਾ ਟੱਬਰ, ਆਪਣਾ ਆਪਣਾ ਪਰਿਵਾਰ, ਘਰ ਦਾ ਰਾਜ ਸਾਜ ਗੱਡਿਆਂ ਤੇ ਲੱਦੋ ਔਰ ਸਾਰਾ ਪਰਿਵਾਰ ਨਾਲ ਲੈ ਕੇ
ਆਪਣੀ ਸਭੀ ਵਸਤ ਸੰਭਾਰੇ,
ਆਪਣੇ ਘਰ ਦੀਆਂ ਸਾਰੀਆਂ ਵਸਤੂਆਂ ਜਿੰਨਾ ਰਾਜ ਸਾਜ ਹੈ ਰਾਸ਼ਨ ਹੈ ਉਹ ਸਾਰਾ ਗੱਡਿਆਂ ਦੇ ਉੱਤੇ ਲੱਦ ਲਵੋ।
ਚਤਰ ਕੋਸ ਪਰ ਅਬ ਤੁਮ ਜਾਈ,
ਏਮਨਾਬਾਦ ਨਗਰ ਤੋਂ 4 ਕੋਹ ਦੂਰ ਇੱਕ ਜਗ੍ਹਾ ਹੈ,
ਸ਼ੁਸ਼ਕ ਤੜਾਗ ਪਿਕੋ ਤੈ ਥਾਈ,
ਉੱਥੇ ਇੱਕ ਸੁੱਕਾ ਤਲਾਬ ਹੋਵੇਗਾ,
ਬੈਠੇ ਰਹੀਏ ਸਹਿਤ ਕੁਟੰਬਾ,
ਤੁਸੀਂ ਦੋਵੇਂ ਆਪਣੇ ਪਰਿਵਾਰਾਂ ਸਮੇਤ ਉੱਥੇ ਜਾ ਕੇ ਬੈਠੇ ਰਹੋ,
ਔਰ ਕੋ ਚੋਰੋ ਬਿਨਾ ਬਿਲੰਬਾ,
ਬਿਨਾ ਦੇਰੀ ਤੂੰ ਇਹ ਨਗਰ ਛੱਡ ਕੇ ਚਲੇ ਜਾਓ, ਕਿਉਂਕਿ ਇੱਥੇ ਹੁਣ ਕੁਝ ਸਮੇਂ ਤਾਈਂ ਕਤਲੋ ਗਾਰਤ ਹੋਵੇਗੀ, ਤੁਸੀਂ ਇਸ ਨਗਰ ਨੂੰ ਛੱਡ ਕੇ ਚਲੇ ਜਾਓ ਤੇ ਬਚ ਜਾਓਗੇ।
ਔਰ ਉਤ ਮੁਗਲਨ ਕੀ ਸੈਨਾ,
ਇੱਥੇ ਕੁਝ ਸਮੇਂ ਤਾਈਂ ਮੁਗਲਾਂ ਦੀ ਸੈਨਾ ਆ ਜਾਣੀ ਹੈ,
ਆਏ ਇਆਂ ਲੂਟੇ ਸਭ ਐਨਾ,
ਆ ਕੇ ਏਮਨਾਬਾਦ ਨਗਰ ਲੁੱਟ ਲੈਣਾ ਹੈ,
ਸਭ ਪਠਾਨ ਕੋ ਪਟ ਜਮ ਦੁਆਰੇ,
ਸਾਰੇ ਪਠਾਨ ਜਮ ਦੁਆਰ ਨੂੰ ਚਲੇ ਜਾਣਗੇ,
ਇਹਨ ਬੰਦ ਕਰ ਲਏ ਸੰਘਾਰੇ,
ਇਹਨਾਂ ਦੀਆਂ ਔਰਤਾਂ ਨੂੰ ਬੰਨ ਕੇ ਉਹ ਲੈ ਜਾਣਗੇ, ਇਹੋ ਜਿਹਾ ਵਰਤਾਰਾ ਇੱਥੇ ਵਰਤਣਾ। ਭਾਈ ਲਾਲੋ ਤੁਸੀਂ ਦੋਵੇਂ ਜਾਣੇ, ਪੰਡਿਤ ਜੀ ਤੁਸੀਂ ਆਪਣਾ ਪਰਿਵਾਰ ਲੈ ਕੇ ਨਾਲ, ਇਥੋਂ 4 ਕੋਹ ਤੇ ਦੂਰੀ ਤੇ ਇੱਕ ਸ਼ੁਸ਼ਕ ਸੁੱਕਾ ਹੋਇਆ ਤੜਾਗ ਤਲਾਬ ਹੈ, ਉੱਥੇ ਜਾ ਕੇ ਆਪਣਾ ਡੇਰਾ ਰੱਖੋ, ਜਦੋਂ ਅਸੀਂ ਕਹਾਂਗੇ ਮੁੜ ਫੇਰ ਇੱਥੇ ਆ ਕੇ ਆਪਣਾ ਨਿਵਾਸ ਕਰ ਲੈਣਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਹੇ ਹੋਏ ਬਚਨ ਜਿਵੇਂ ਸੱਤ ਹੋ ਰਹੇ ਨੇ, ਏਮਨਾਬਾਦ ਵਿੱਚ ਜਿਵੇਂ ਬਾਬਰ ਦਾ ਹਮਲਾ ਹੋਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।